ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਵੇਖਣ ਸੁਣਨ ਸੁਨਾਵਨ ਮਨ ਮਹਿ ਦ੍ਰੜਿਆ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰੰਗਰਾਜ ਪੌੜੀ ਹਰ ਏਕ ਨਿਰੰਜਨ ਗਾਈ ਵਿਆ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਹਿਨ ਮਹਿ ਥਾਪ ਓ ਥਾਪ ਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸਿਆ ਬੁਝਾਏ ਸੋ ਬੁਝ ਸੀ ਨਿਰਮਲ ਜਾਣ ਸੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸਿਆ ਬੁਝਾਏ ਸੋ ਬੁਝ ਸੀ ਨਿਰਮਲ ਜਾਣ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ ਜੈਤ ਸ੍ਰੀ ਦੀ ਵਾਰ ਦਾ ਪੰਜਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਂਵਾਕ ਜਿਸ ਵਿੱਚ ਨਿਰੋਲ ਈਸ਼ਵਰ ਦੀ ਹੋਂਦ ਦਰਸਾਈ ਗਈ ਹੈ ਈਸ਼ਵਰ ਦੇ ਰੂਪ ਦਾ ਚਿਤਰਨ ਕੀਤਾ ਗਿਆ ਉੱਪਰ ਮੰਗਲਾ ਚਰਨ ਹੈ ਉਹ ਇੱਕ ਹੈ ਉਸੇ ਤੋਂ ਉਤਪਤੀ ਪਾਲਣਾ ਅਤੇ ਨਾਸ ਹੋ ਰਿਹਾ। ਉਹੀ ਸਤ ਸਰੂਪ ਹੈ, ਸਾਰਾ ਗਿਆਨ ਉਸੇ ਤੋਂ ਆਉਂਦਾ ਹੈ ਔਰ ਉਹ ਬਖਸ਼ਿਸ਼ ਹੈ, ਰਹਿਮਤ ਹੈ, ਕਰੀਮ ਹੈ, ਰਹੀਮ ਹੈ, ਪ੍ਰਸਾਦ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਸ਼ੁਰੂਆਤ, ਜਦ ਸੰਸਾਰ ਦੀ ਸਾਜਨਾ ਹੋਈ ਤਾਂ ਸਾਜਨਾ ਦੇ ਨਾਲ ਹੀ ਸੂਰਜ ਬਣਿਆ, ਦਿਨ ਰਾਤ ਬਣਿਆ। ਕਿਉਂਕਿ ਇਸ ਤੋਂ ਪਹਿਲੇ ਕੋਈ ਹੈ ਨਹੀਂ ਸੀ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੋਈ ਐਸਾ ਕਹਿ ਨਹੀਂ ਸਕਦਾ ਇਹ ਸ੍ਰਿਸ਼ਟੀ ਕਦੋਂ ਤੋਂ ਬਣੀ, ਕਿਉਂਕਿ ਕੋਈ ਹੈ ਨਹੀਂ ਸੀ। ਹਿੱਤ ਵਾਰ ਨਾ ਜੋਗੀ ਜਾਣੇ, ਕਿਉਂਕਿ ਜੋਗੀ ਨਹੀਂ ਸੀ। ਹਿੱਤ ਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ, ਜਾਕਰ ਤਾਂ ਸਿਰ ਟੀਕੋ ਸਾਜੇ, ਆਪੇ ਜਾਣੇ ਸੋਈ। ਸ੍ਰਿਸ਼ਟੀ ਦੇ ਜਨਮ ਦੇ ਨਾਲ ਸਮੇਂ ਦਾ ਜਨਮ ਹੋਇਆ, ਸਮੇਂ ਦੇ ਜਨਮ ਦੇ ਨਾਲ ਸ੍ਰਿਸ਼ਟੀ ਦਾ ਜਨਮ ਹੋਇਆ, ਤਾਂ ਪਹਿਲੇ ਤਾਂ ਕੋਈ ਹੈ ਹੀ ਨਹੀਂ ਸੀ। ਸ੍ਰਿਸ਼ਟੀ ਦੇ ਆਦਿ ਦੇ 'ਚ ਅਗਰ ਕੋਈ ਹੈ ਸੀ ਤਾਂ ਉਹੀ ਪੂਰਨ, ਜੋ ਵਿਆਪਕ ਹੈ, ਆਦਿ ਪੂਰਨ ਉਹ ਹੈ ਸੀ। ਆਦਿ ਦੇ ਵਿੱਚ ਬਸ ਵਾਹਿਦ ਉਹ ਇੱਕੋ ਹੀ ਸੀ, ਉਹ ਵਾਹਿਦ ਸੀ, ਦੂਸਰਾ ਨਹੀਂ ਸੀ। ਇਸ ਵਾਸਤੇ ਉਹ ਆਪ ਹੀ ਜਾਣਦਾ ਹੈ ਕਿ ਜਦੋਂ ਉਸਨੇ ਬਣਾਈ ਸੀ ਹੁਣ ਤੱਕ ਕਿੰਨੇ ਕੁ ਸਾਲ ਹੋ ਗਏ, ਕਿਤਨਾ ਕੁ ਸਮਾਂ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਕੀ ਤਾਂ ਸਾਰੀਆਂ ਕਿਆਸ ਆਰਾਈਆਂ ਹੋਣਗੀਆਂ, ਅੰਦਾਜ਼ੇ ਹੋਣਗੇ, ਸਹੀ ਗਿਣਤੀ ਮਿਣਤੀ ਨਹੀਂ। ਦੂਸਰਾ, ਸਾਡਾ ਆਦਿ ਇਹ ਜੋ ਜਨਮ ਦਿਨ ਅਸੀਂ ਲਿਖ ਰੱਖਿਆ, ਲਿਖਾ ਰੱਖਿਆ ਅਤੇ ਸਮਝਦੇ ਹਾਂ, ਇਹਨੂੰ ਗੁਰਬਾਣੀ ਨੇ ਜਨਮ ਦਿਨ ਨਹੀਂ ਮੰਨਿਆ। ਇਹ ਜਨਮ ਦਿਨ ਨਹੀਂ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ। ਜ਼ਿੰਦਗੀ ਦੀ ਰਾਤ ਦਾ ਪੈਰ ਸ਼ੁਰੂ ਹੋਇਆ ਗਰਭ ਤੋਂ। ਜੀਵ ਨੇ ਮਾਤਾ ਦੇ ਗਰਭ ਦੇ 'ਚ ਕਦੋਂ ਪ੍ਰਵੇਸ਼ ਕੀਤਾ, ਕਿਸ ਸਮੇਂ ਕੀਤਾ, ਇੱਥੇ ਵੀ ਕਹਿ ਦੇਈਏ ਇਹ ਕੋਈ ਜੋਗੀ, ਜੰਗਮ, ਜੋਤਸ਼ੀ ਨਹੀਂ ਦੱਸ ਸਕਦਾ, ਕੋਈ ਚੋਟੀ ਦਾ ਸਾਇੰਟਿਸਟ ਵੀ ਨਹੀਂ ਦੱਸ। ਔਰ ਸਾਇੰਸ ਨੇ ਕਬੂਲ ਕਰ ਲਿਆ ਕਿ ਨਿਸ਼ਚਿਤ ਸਮਾਂ, ਬਿਲਕੁਲ ਨਿਸ਼ਚਿਤ ਅਸੀਂ ਨਹੀਂ ਦੱਸ ਸਕਦੇ, ਨਹੀਂ ਬਿਆਨ ਕਰ ਸਕਦੇ। ਦਰਅਸਲ ਗਰਭ ਦੇ ਪ੍ਰਵੇਸ਼ ਇਹ ਤ੍ਰਿਵੈਣੀ ਦਾ ਸੰਗਮ ਆਉਂਦਾ। ਮਾਂ ਦੀ ਵਾਸ਼ਨਾ, ਪਿਤਾ ਦੀ ਵਾਸ਼ਨਾ, ਉਸ ਜੀਵ ਦੀ ਵਾਸ਼ਨਾ, ਤ੍ਰਿਵੈਣੀ ਦੇ ਸੰਗਮ ਨਾਲ ਇਸ ਜੀਵ ਦਾ ਵਾਸਾ ਗਰਭ ਦੇ 'ਚ ਆਉਂਦਾ। ਪਰ ਇਹ ਸੰਗਮ ਕਦੋਂ ਹੋਇਆ ਇਹ ਪ੍ਰਭੂ ਜਾਣੇ, ਇਹ ਈਸ਼ਵਰ ਜਾਣੇ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਅਤੇ ਉਹਨਾਂ ਦੀ ਸੰਤਾਨ ਜਿਨ੍ਹਾਂ ਨੂੰ ਅਸੀਂ ਹਿੰਦੂ ਕਹਿੰਦੇ ਹਾਂ, ਇਹਨਾਂ ਨੇ ਇੱਕ ਸੋਹਣੀ ਦਲੀਲ ਦਿੱਤੀ ਹੈ। ਗੰਗਾ ਦਿਖਾਈ ਦੇ ਰਹੀ ਹੈ, ਜਮੁਨਾ ਦਿਖਾਈ ਦੇ ਰਹੀ ਹੈ ਪ੍ਰਯਾਗਰਾਜ ਦੇ, ਕਹਿੰਦੇ ਨੇ ਸੁਰਸਤੀ ਗੁਪਤ ਰੂਪ ਵਿੱਚ ਮਿਲਦੀ ਹੈ, ਦਿਖਾਈ ਨਹੀਂ ਦਿੰਦੀ, ਹੈ ਨਹੀਂ, ਅੰਦਰੋਂ ਮਿਲਦੀ ਹੈ। ਗੁਸਤਾਖੀ ਮਾਪ, ਪਿਤਾ ਦੀ ਵਾਸ਼ਨਾ ਹੈ, ਦਿਸ ਪੈਂਦਾ ਹੈ ਪਿਤਾ। ਮਾਂ ਦੀ ਵਾਸ਼ਨਾ ਹੈ, ਦਿਸ ਪੈਂਦੀ ਹੈ ਮਾਂ ਹੈ। ਪਰ ਜੀਵ ਦੀ ਆਪਣੀ ਵਾਸ਼ਨਾ ਉਹ ਨਹੀਂ ਦਿਖਾਈ ਦਿੰਦੀ ਹੈ। ਤੇ ਤਿੰਨ ਵਾਸ਼ਨਾਵਾਂ ਦਾ ਸੰਗਮ ਸ਼ਾਇਦ ਗੱਲ ਪਕੜਦੇ ਚਾਹੀ ਹੈ। ਤੇ ਤਿੰਨ ਵਾਸ਼ਨਾਵਾਂ ਦਾ ਜੋੜ, ਮਾਂ ਬਾਪ ਤੇ ਜੀ ਦਿਖਾਈ ਦੇ ਜਾਂਦੇ ਨੇ, ਮਾਂ ਇਹ ਬਾਪ, ਉਹ ਜੀਵ ਉਹਦੀ ਵਾਸ਼ਨਾ ਗੁਪਤ ਰੂਪ ਦੇ 'ਚ ਪ੍ਰਵੇਸ਼ ਕਰਦੀ ਹੈ। ਇਤਨੀ ਗੁਪਤ ਰੂਪ ਵਿੱਚ ਪ੍ਰਵੇਸ਼ ਕਰਦੀ ਹੈ, ਗੰਗਾ ਜਮੁਨਾ ਨੂੰ ਵੀ ਨਹੀਂ ਪਤਾ, ਮਾਂ ਬਾਪ ਨੂੰ ਵੀ ਨਹੀਂ ਪਤਾ, ਮਾਂ ਵੀ ਨਹੀਂ ਦੱਸ ਸਕਦੀ ਨਿਸ਼ਚਿਤ ਸਮਾਂ, ਪਿਤਾ ਵੀ ਨਹੀਂ ਦੱਸ ਸਕਦਾ ਨਿਸ਼ਚਿਤ ਸਮਾਂ। ਇਹ ਗੰਗਾ ਜਮਨਾ ਨਹੀਂ ਦੱਸ ਸਕਦੇ, ਇਹ ਗੁਪਤ ਰੂਪ ਵਿੱਚ ਸੁਰਸਤੀ ਕਿਵੇਂ ਮਿਲਦੀ ਹੈ, ਕਦੋਂ ਮਿਲਦੀ ਹੈ। ਤੋ ਸਾਡਾ ਜੋ ਆਦ ਹੈ ਉਹ ਵੀ ਕੋਈ ਸਾਇੰਟਿਸਟ, ਕੋਈ ਜੋਗੀ ਅਤੇ ਜੰਗਮ ਨਹੀਂ ਜਾਣਦਾ। ਸ੍ਰਿਸ਼ਟੀ ਬਣੀ ਹੈ ਅਸੀਂ ਜਾਣਦੇ ਹਾਂ, ਕਦੋਂ ਬਣੀ ਹੈ ਨਹੀਂ ਜਾਣਦਾ। ਛੋਟੀ ਦਾ ਸਾਇੰਟਿਸਟ ਵੀ ਨਹੀਂ ਜਾਣਦਾ। ਅਸੀਂ ਸੰਸਾਰ ਵਿੱਚ ਆਏ, ਧਰਤੀ ਦੀ ਗਰਭ ਵਿੱਚ ਆਏ, ਖੁਦ ਵੀ ਜਾਣਦੇ ਹਾਂ, ਜਗਤ ਵੀ ਜਾਣਦਾ ਹੈ। ਰੁੱਤ ਥਿੱਤ ਵਾਰ ਲਿਖਿਆ ਹੋਇਆ, ਇਹ ਮੇਰਾ ਜਨਮ ਦਿਨ। ਜਦ ਧਰਤੀ ਦੀ ਗੋਦ ਵਿੱਚ ਆਏ, ਮਾਂ ਨੂੰ ਵੀ ਪਤਾ ਚੱਲਿਆ, ਪਿਤਾ ਨੂੰ ਵੀ ਪਤਾ ਚੱਲਿਆ, ਜੀਵ ਨੂੰ ਖੁਦ ਵੀ ਪਤਾ ਚੱਲਿਆ, ਜਨਮ ਦਿਨ ਹੈ। ਪਰ ਜਦੋਂ ਇਸਨੇ ਗਰਭ ਵਿੱਚ ਪ੍ਰਵੇਸ਼ ਕੀਤਾ, ਜ਼ਿੰਦਗੀ ਤਾਂ ਉਦੋਂ ਸ਼ੁਰੂ ਹੋਈ, ਜੀਵਨ ਤਾਂ ਉਦੋਂ ਸ਼ੁਰੂ ਹੋਇਆ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ। ਇਹ ਗਰਭ ਵਿੱਚ ਵਾਸਨਾ ਵੀ ਪ੍ਰਭੂ ਨੇ ਇੱਕ ਨਿਯਮ ਬਣਾ ਰੱਖਿਆ, ਵਿਧਾਨ ਬਣਾ ਰੱਖਿਆ। ਮਾਂ ਦੀ ਵਾਸਨਾ, ਪਿਤਾ ਦੀ ਵਾਸਨਾ, ਉਹਦੇ ਨਾਲ ਜਦ ਸੁਮੇਲ ਖਾ ਜਾਂਦਾ ਜੀਵ ਦੀ ਵਾਸਨਾ, ਮੇਲ ਖਾ ਜਾਂਦਾ, ਤਾਂ ਫਿਰ ਬੱਚੇ ਦਾ ਜਨਮ ਆਉਂਦਾ। ਕੇਵਲ ਮਾਂ ਬਾਪ ਦੀ ਵਾਸ਼ਨਾ ਤਾਂ ਹੈ, ਔਰ ਉਹ ਵਾਸ਼ਨਾ ਰਿਪੀਟ ਕਰ ਲੈਣ, ਕਰਦੇ ਰਹਿਣ, ਪਰ ਅਜੇ ਕਿਸੇ ਜੀਵ ਦੀ ਵਾਸ਼ਨਾ ਉਹਨਾਂ ਦੇ ਸੰਸਕਾਰ ਨਾਲ ਮੇਲ ਨਹੀਂ ਖਾਂਦੀ, ਨਹੀਂ ਹੋਵੇਗਾ ਜਨਮ। ਦਸ ਦਸ ਪੰਦਰਾਂ ਪੰਦਰਾਂ ਸਾਲ ਕਈ ਜੋੜਿਆਂ ਨੂੰ ਹੋ ਜਾਂਦੇ ਨੇ, ਔਲਾਦ ਨਹੀਂ। ਸਾਇੰਟਿਸਟ ਕਹਿ ਦਿੰਦੇ ਨੇ, ਡਾਕਟਰ ਕਹਿ ਦਿੰਦੇ ਨੇ, ਕੋਈ ਨੁਕਸ ਨਹੀਂ ਹੈ। ਧਰਮ ਇਹ ਕਹਿ ਰਿਹਾ ਕਿ ਜੀਵ ਦੀ ਜੋ ਵਾਸ਼ਨਾ ਹੈ ਉਹ ਮਾਂ ਦੀ ਵਾਸ਼ਨਾ ਨਾਲ ਮੇਲ ਨਹੀਂ ਖਾਏਗੀ। ਕੋਈ ਮੇਲ ਖਾਏਗੀ, ਇਸ ਤਰ੍ਹਾਂ ਦੀ ਜੀਵ ਆਤਮਾ ਹੋਈ ਤਾਂ ਪ੍ਰਵੇਸ਼ ਕਰ ਜਾਏ। ਨਿਰੀ ਮਾਂ ਬਾਪ ਦੀ ਵਾਸ਼ਨਾ ਨਾਲ ਵੀ ਬੱਚੇ ਦਾ ਜਨਮ ਨਹੀਂ ਹੋਏਗਾ, ਨਹੀਂ ਹੋਏਗਾ। ਇਹ ਤ੍ਰਿਵੈਣੀ ਦਾ ਸੰਗਮ, ਇਹ ਤਿੰਨ ਧਾਰਾਵਾਂ ਦਾ ਸੰਗਮ ਹੈ। ਆਮ ਜਗਤ ਮੋਟੀ ਅਕਲ ਰੱਖਣ ਵਾਲਾ ਕਹੇਗਾ ਮਾਂ ਬਾਪ ਦਾ ਸੰਗਮ ਹੈ, ਦੋ ਦਾ ਸੰਗਮ ਹੈ, ਨਹੀਂ, ਇਹ ਤਿੰਨ ਵਾਸ਼ਨਾਵਾਂ ਦਾ ਸੰਗਮ, ਜੀਵ ਦੀ ਵੀ ਵਾਸ਼ਨਾ। ਜਿਤਨੇ ਚਿਰ ਤੱਕ ਜੀਵ ਦੀ ਵਾਸ਼ਨਾ ਇਹਨਾਂ ਦੋ ਵਾਸ਼ਨਾ ਦੇ ਚਾ ਕੇ ਲੀਨ ਨਹੀਂ ਆਉਂਦੀ, ਔਰ ਇਹ ਗੁਪਤ ਰੂਪ ਵਿੱਚ ਹੋਏਗੀ, ਕੁਛ ਨਹੀਂ ਪਤਾ ਚੱਲੇਗਾ, ਜਨਮ ਨਹੀਂ ਹੋਏਗਾ। ਜੀਵ ਦੀ ਵਾਸ਼ਨਾ ਮਾਂ ਬਾਪ ਦੀ ਵਾਸ਼ਨਾ ਨਾਲ ਮੇਲ ਖਾ ਗਈ ਹੈ, ਗਰਭ ਦੇ ਵਿੱਚ ਪ੍ਰਵੇਸ਼ ਕਰ ਗਿਆ। ਕਦੋਂ ਕੀਤਾ, ਕਿਸ ਸਮੇਂ ਕੀਤਾ, ਮੈਂ ਫਿਰ ਅਰਜ਼ ਕਰਾਂ, ਅਜੇ ਤੱਕ ਮੈਡੀਕਲ ਸਾਇੰਸ ਨਹੀਂ ਦੱਸ ਸਕੀ। ਮੈਂ ਚੋਟੀ ਦੇ ਸਾਇੰਟਿਸਟ ਉਹਨਾਂ ਨਾਲ ਗੱਲ ਕੀਤੀ, ਕਿਧਰੇ ਮੇਰੇ ਕੋਲ ਗਲਤ ਬਿਆਨੀ ਸੰਗਤ 'ਚ ਨਾ ਹੋ ਜਾਏ, ਕਿਉਂਕਿ ਵਿਚਾਰ ਸਾਰੀ ਦੁਨੀਆ 'ਚ ਜਾਂਦੇ ਨੇ। ਛੋਟੀ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਵੀ ਕਿਹਾ ਨਿਸ਼ਚਿਤ ਸਮਾਂ ਨਹੀਂ ਦੱਸ ਸਕਦੇ। ਮਨੁੱਖ ਦੇ ਜਨਮ ਦਾ ਨਿਸ਼ਚਿਤ ਸਮਾਂ ਨਹੀਂ ਦੱਸ ਸਕਦੇ, ਅਤੇ ਸੰਸਾਰ ਦਾ ਨਿਸ਼ਚਿਤ ਸਮਾਂ ਤੁਸੀਂ ਦੱਸੋਗੇ, ਕਿਵੇਂ ਦੱਸੋਗੇ? ਸਮਾਂ ਹੀ ਨਹੀਂ ਸੀ। ਜੀਵ ਗਰਭ ਦੇ ਵਿੱਚ ਪ੍ਰਵੇਸ਼ ਕਰਦਾ, ਸਮਾਂ ਤਾਂ ਹੈ ਸੀ, ਦਿਨ ਰਾਤ ਤਾਂ ਹੈ ਸੀ, ਵਕਤ ਤਾਂ ਹੈ ਸੀ, ਪਰ ਜਦ ਸ੍ਰਿਸ਼ਟੀ ਸਾਜੀ ਉਸ ਪ੍ਰਭੂ ਨੇ, ਉਦੋਂ ਤਾਂ ਸਮਾਂ ਵੀ ਨਹੀਂ ਸੀ, ਦਿਨ ਰਾਤ ਵੀ ਨਹੀਂ ਸਨ। ਨਾ ਦਿਨ ਰਹਿ, ਨਾ ਚੰਦ, ਨਾ ਸੂਰਜ, ਸੋਨੇ ਸੁੰਨ ਸਾਂ ਰਹਾ ਹੈ। ਸੂਰਜ ਨੂੰ ਜਨਮ ਦਿੱਤਾ, ਇਸ ਤਰ੍ਹਾਂ ਸ੍ਰਿਸ਼ਟੀ ਦੀ ਸਾਜਨਾ ਹੋਈ। ਸ੍ਰਿਸ਼ਟੀ ਦੀ ਸਾਜਨਾ ਦੇ ਨਾਲ ਸਮੇਂ ਦੀ ਸਾਜਨਾ ਹੋਈ, ਸਮੇਂ ਦੀ ਸਾਜਨਾ ਦੇ ਨਾਲ ਸ੍ਰਿਸ਼ਟੀ ਦੀ ਸਾਜਨਾ ਹੋਈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਥਿੱਤ ਵਾਰ ਨਾ ਜੋਗੀ ਜਾਣੇ, ਥਿੱਤ ਨਹੀਂ ਸੀ, ਅਜੇ ਰੁੱਤ ਨਹੀਂ ਸੀ, ਦਿਨ ਨਹੀਂ ਸੀ, ਰਾਤ ਨਹੀਂ ਸੀ, ਤੋ ਕੀ ਦੱਸੇਗਾ ਕਦੋਂ ਸੰਸਾਰ ਬਣਿਆ, ਕਦੋਂ ਬਣਿਆ? ਕਿਆਸ ਅਰਾਈਆਂ ਨੇ, ਅੰਦਾਜ਼ੇ ਨੇ, ਜਿਸੇ ਜੀਵ ਦੇ ਗਰਭ ਦੇ ਵੀ ਅੰਦਾਜ਼ੇ ਨੇ। ਸੰਸਾਰ ਬਣ ਗਿਆ ਜੈਸੇ ਜੈਸੇ ਜੀਵ ਸਿਆਣਾ ਹੋਇਆ, ਮਨੁੱਖ ਸਿਆਣਾ ਹੋਇਆ, ਅੰਦਾਜ਼ਾ ਲਾ ਕੇ ਦੱਸਣ ਲੱਗਿਆ, ਗਾਲਬਨ ਇੰਨੇ ਲੱਖ ਸਾਲ ਹੋ ਗਏ ਨੇ ਸੰਸਾਰ ਨੂੰ ਬਣਿਆ। ਹਾਲਾਂਕਿ ਗੁਸਤਾਖੀ ਮਾਫ਼, ਬਾਈਬਲ ਤਾਂ ਸਿਰਫ 4000 ਸਾਲ ਦੱਸਦੀ ਹੈ, 2000 ਸਾਲ ਹੋ ਗਏ ਹਜ਼ਰਤ ਈਸਾ ਨੂੰ, ਇਹ ਵੀ ਨਾਲ ਐਡ ਕਰ ਲਈਏ, ਉਹ ਕਹਿੰਦੇ ਨੇ 6000 ਸਾਲ ਹੋਏ ਨੇ ਸੰਸਾਰ ਨੂੰ ਬਣੇ। ਬਾਈਬਲ ਤਾਂ ਇਹ ਕਹਿੰਦੀ ਹੈ, ਈਸਾਈ ਤਾਂ ਇਹ ਕਹਿੰਦੇ ਨੇ, ਲੱਖਾਂ ਕਰੋੜਾਂ ਸਾਲਾਂ ਦੇ ਸਬੂਤ ਮੌਜੂਦ। ਅਮੀਰ ਮੁਲਕਾਂ ਵਿੱਚ ਅਗਰ ਕ੍ਰਿਸ਼ਚਨ ਨੌਜਵਾਨ, ਈਸਾਈ ਨੌਜਵਾਨ ਈਸਾਈ ਧਰਮ ਤੋਂ ਬਾਗੀ ਹੋਏ ਨੇ, ਹਿੰਦੂ ਜੋਗੀਆਂ ਦੇ ਪਿੱਛੇ ਘੁੰਮ ਰਹੇ ਨੇ, ਜਾਂ ਉਹ ਭਾਰਤ ਦੇ ਵੱਖ ਵੱਖ ਧਰਮਾਂ ਨੂੰ ਕਬੂਲ ਕਰ ਰਹੇ ਨੇ, ਜਾਂ ਸਿੰਘ ਵੀ ਬਣ ਰਹੇ ਨੇ, ਉਹ ਇਸ ਵਾਸਤੇ 40% ਗੱਲਾਂ ਸਾਇੰਸ, ਬਾਈਬਲ ਦੀਆਂ ਸਾਇੰਸ 'ਤੇ ਪੂਰੀਆਂ ਨਹੀਂ ਹੋ ਸਕਦੀਆਂ। ਇਹ ਸਾਇੰਸ ਦਾ ਯੁੱਗ ਹੈ, ਐਸੇ ਨੌਜਵਾਨਾਂ ਨੂੰ ਚੋਟ ਲੱਗਦੀ ਹੈ। ਅਤਕਥਨੀ ਨਹੀਂ ਕਰ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਇੱਕ ਬੋਲ ਵੀ ਐਸਾ ਨਹੀਂ ਜੋ ਗਿਆਨ, ਵਿਗਿਆਨ ਅਤੇ ਸਮੇਂ ਦੀ ਕਸੌਟੀ 'ਤੇ ਪੂਰਾ ਨਾ ਉਤਰੇ। ਇਹ ਸਮੇਂ ਦੀ ਕਸੌਟੀ 'ਤੇ ਵੀ ਬੋਲ ਪੂਰੇ ਉਤਰਦੇ ਨੇ, ਵਿਗਿਆਨ ਦੀ ਕਸੌਟੀ 'ਤੇ ਵੀ ਪੂਰੇ ਉਤਰਦੇ ਨੇ, ਸੱਚ ਦੀ ਕਸੌਟੀ 'ਤੇ ਪੂਰੇ ਉਤਰਦੇ। ਇੱਕ ਵੀ ਗੱਲ ਮਿੱਥ ਨਹੀਂ ਕਹੀ, ਮਿੱਥਿਆ ਨਹੀਂ ਆਉਂਦੀ। ਚਲੋ ਸਹੀ ਹੈ ਕਿ ਗੁਰੂ ਨਾਨਕ ਕੋਲ ਪੁੱਛ ਲਈ ਹੈ, ਮਹਾਰਾਜ ਤੁਸੀਂ ਦੱਸੋ ਇਹ ਜਗਤ ਕਿਵੇਂ ਬਣਿਆ, ਕਦੋਂ ਬਣਿਆ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾ ਕਰਤਾ ਸ੍ਰੀ ਤੀਕੋ ਸਾਜੇ ਆਪੇ ਜਾਣੇ। ਬਸ ਪਰਮਾਤਮਾ ਹੀ ਜਾਣਦਾ, ਹੋਰ ਕੋਈ ਨਹੀਂ। ਗੱਲ ਮੁਕਾਈ ਇਸ ਤਰ੍ਹਾਂ ਗੁਰੂ ਨਾਨਕ ਨੇ, ਪਰਮਾਤਮਾ ਜਾਣ। ਹੁਣ ਮੈਂ ਫਿਰ ਅਰਜ਼ ਕਰਾਂ, ਜੀਵ ਆਤਮਾ ਦਾ ਗਰਭ ਵਿੱਚ ਪ੍ਰਵੇਸ਼ ਹੋਇਆ ਕਦੋਂ ਹੋਇਆ? ਪਰਮਾਤਮਾ ਜਾਣ। ਹੁਣ ਮਰਨਾ ਵੀ ਹੋਵੇਗਾ, ਕਦੋਂ ਹੋਵੇਗਾ, ਕੋਈ ਨਿਸ਼ਚਿਤ ਸਮਾਂ ਡਾਕਟਰ ਨਹੀਂ ਦੱਸ ਸਕਦਾ, ਤੂੰ ਫਲਾਣੇ ਦਿਨ ਮਰੇ। ਦੱਸ ਸਕਦਾ ਕੋਈ ਨਿਸ਼ਚਿਤ ਸਮਾਂ? ਪਰਲੇ 'ਤੇ ਹੋਵੇਗੀ ਸੰਸਾਰ ਦੀ, ਕਿਆਮਤ 'ਤੇ ਹੋਵੇਗੀ, ਕਦੋਂ ਹੋਵੇਗੀ ਕੌਣ ਦੱਸੇ, ਕਿਸ ਤਰ੍ਹਾਂ ਦੱਸੇਗਾ? ਮਰਨਾ ਤਾਂ ਸਾਡਾ ਹੋਵੇਗਾ, ਮੌਤ 'ਤੇ ਹੈ, ਨਿਸ਼ਚਿਤ ਹੈ, ਕਦੋਂ ਹੋਵੇਗੀ ਕੁਛ ਵੀ ਨਹੀਂ ਪਤਾ, ਨਿਸ਼ਚਿਤ ਨਹੀਂ ਹੈ। ਤਾਂ ਮਨੁੱਖ ਨਿਸ਼ਚਿੰਤ ਹੋ ਜਾਂਦਾ ਹੈ ਮਰਨੇ ਤੋਂ, ਜਦ ਨਿਸ਼ਚਿਤ ਹੀ ਨਹੀਂ ਹੈ ਤਾਂ ਛੱਡੋ, ਪਤਾ ਨਹੀਂ ਹੋਣਾ ਵੀ ਹੈ ਕਿ ਨਹੀਂ। ਫਿਰ ਮਨੁੱਖ ਨੂੰ ਸਮਝਾਉਣਾ ਪੈਂਦਾ, ਪਰਮਾਤਮਾ ਦੀ ਤਰਫੋਂ ਨਿਸ਼ਚਿਤ ਹੈ, ਪਰ ਪਰਮਾਤਮਾ ਦੇ ਨਿਸ਼ਚਾ ਮਨੁੱਖ ਨਹੀਂ ਸਮਝ ਸਕਦਾ। ਬਸ ਇੰਨੀ ਗੱਲ, ਮਨੁੱਖ ਦੀ ਪਹੁੰਚ ਨਹੀਂ। ਪ੍ਰਭੂ ਦੀ ਤਰਫ ਨਿਸ਼ਚਿਤ ਹੈ, ਮਰੇਗਾ ਤੂੰ, ਲਾਜ਼ਮੀ ਮਰੇਗਾ। ਕਦੋਂ ਮਰੇਗਾ? ਜਿਸਨੇ ਨਿਸ਼ਚਿਤ ਕੀਤਾ ਉਹ ਹੀ ਜਾਣ, ਰੁੱਤ ਮਾਹ ਥਿਤ ਸਮਾਂ ਉਹ ਹੀ ਜਾਣ। ਜਦ ਮਨੁੱਖ ਬਾਰੇ ਹੀ ਸਹੀ ਨਹੀਂ ਦੱਸ ਸਕਦੇ ਕਦੋਂ ਇਸਨੇ ਗਰਭ ਵਿੱਚ ਪ੍ਰਵੇਸ਼ ਕੀਤਾ, ਭਾਵ ਕਦੋਂ ਇਸਦਾ ਜਨਮ ਹੋਇਆ, ਕਦੋਂ ਮਰਨਾ ਹੋਵੇਗਾ, ਸੰਸਾਰ ਬਾਰੇ ਕੀ ਮਨੁੱਖ ਸਾਇੰਸ ਆਕ ਦੱਸੇਗੀ, ਕੀ ਦੱਸੇਗੀ, ਇਸ ਤਰ੍ਹਾਂ ਦੱਸੇਗੀ? ਸਭ ਕਿਆਸ ਅਰਾਈਆਂ ਨੇ, ਸਭ ਅੰਦਾਜ਼ੇ ਨੇ, ਇਹਦੇ 'ਚ ਹੁਣ ਬਹੁਤੀ ਬਾਰੀਕੀ 'ਚ ਨਾ ਜਾਈਏ। ਇਸ ਆਦਿ ਸ਼ਬਦ ਤੋਂ ਮੈਂ ਥੋੜ੍ਹੀ ਜਿਹੀ ਇਤਨੀ ਗੱਲ ਆਪ ਜੀ ਦੇ ਸਾਹਮਣੇ ਰੱਖੀ ਹੈ, ਸ੍ਰਿਸ਼ਟੀ ਦੇ ਆਦਿ ਦੇ 'ਚ, ਹੁਣ ਆਦਿ ਦੇ 'ਚ ਸੰਮਤ ਵੀ ਲਿਖ ਸਕਦੇ ਸਨ, ਦਿਨ ਵੀ ਲਿਖ ਸਕਦੇ ਸਨ, ਵਾਰ ਰੁੱਤ ਥਿਤ ਲਿਖ ਸਕਦੇ ਸਨ, ਨਹੀਂ ਲਿਖਿਆ। ਕਿਉਂ? ਨਾ ਰੁੱਤ ਸੀ, ਨਾ ਥਿਤ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਸਮਾਂ ਸੀ। ਉਦੋਂ ਸੰਸਾਰ ਦੀ ਸਾਜਨਾ ਹੋਈ, ਸਾਜਨਾ ਦੇ ਨਾਲ ਸਮੇਂ ਦੀ ਸਾਜਨਾ ਵੀ ਹੋ ਗਈ, ਸਾਜਨਾ ਦੇ ਨਾਲ ਦਿਨ ਰਾਤ ਦੀ ਸਾਜਨਾ ਵੀ ਹੋ ਗਈ, ਸਾਜਨਾ ਦੇ ਨਾਲ ਦਿਨ ਮਹੀਨੇ ਰੁੱਤਾਂ ਦੀ ਸਾਜਨਾ ਵੀ ਹੋ ਗਈ, ਇੱਕੋ ਦਫਾ ਹੋ ਗਈ, ਇਹ ਸਭ ਕੁਝ ਇੱਕੋ ਦਫਾ। ਸ੍ਰਿਸ਼ਟੀ ਦੀ ਸਾਜਨਾ ਤੋਂ ਪਹਿਲੇ ਅਗਰ ਦਿਨ ਹੈ ਤਾਂ ਸ੍ਰਿਸ਼ਟੀ ਤਾਂ ਬਣੀ ਹੋਈ ਹੈ ਜੇ ਸੂਰਜ ਹੈ। ਸ੍ਰਿਸ਼ਟੀ ਦੀ ਸਾਜਨਾ ਤੋਂ ਪਹਿਲੇ ਅਗਰ ਦਿਨ ਰਾਤ ਹੈ ਰੁਤਬਾ ਹੈ ਤਾਂ ਸ੍ਰਿਸ਼ਟੀ ਤਾਂ ਫਿਰ ਮੌਜੂਦ ਹੈ ਨਹੀਂ। ਸ੍ਰਿਸ਼ਟੀ ਦੀ ਸਾਜਨਾ ਦੇ ਨਾਲ ਦਿਨ ਦੀ ਸਾਜਨਾ ਹੋਈ, ਸਮੇਂ ਦੀ ਸਾਜਨਾ ਹੋਈ, ਇਕੱਠੀ ਹੋਈ ਇਕੱਠੀ ਹੋਈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਉਹ ਆਪ ਹੀ ਜਾਣਦਾ ਉਹਨੂੰ ਪਤਾ ਆਦ ਪੂਰਨ ਸ੍ਰਿਸ਼ਟੀ ਦੇ ਆਦ ਵਿੱਚ ਅਗਰ ਕੋਈ ਸੀ ਤਾਂ ਉਹ ਪੂਰਨ ਸੀ। ਇਹ ਅਧੂਰੇ ਸਾਇੰਟਿਸਟ ਨਹੀਂ ਸਨ, ਇਹ ਅਧੂਰੇ ਮਨੁੱਖ ਨਹੀਂ ਸਨ, ਇਹ ਅਧੂਰੇ ਗਿਆਨੀ ਨਹੀਂ ਸਨ, ਇਹ ਅਧੂਰੀ ਸੂਝਬੂਝ ਰੱਖਣ ਵਾਲੇ ਨਹੀਂ ਸਨ, ਕੇਵਲ ਉਹ ਪੂਰਨ ਸੀ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹੀ ਜਾਣਦਾ ਮੱਦ ਪੂਰਨ ਸਮੇਂ ਦਾ ਮੱਦ ਸ੍ਰਿਸ਼ਟੀ ਦਾ ਮੱਦ। ਜੈਸੇ 40-45 ਸਾਲ ਨੂੰ ਇਸ ਜ਼ਿੰਦਗੀ ਦਾ ਮੱਦ ਮੰਨ ਲੈਂਦੇ ਨੇ, ਮੱਦ ਕਹਿ ਦਿੰਦੇ ਨੇ ਅਧਕੜ ਉਮਰ ਦਾ ਮੱਦ। ਸ੍ਰਿਸ਼ਟੀ ਬਾਰੇ ਕੀ ਦੱਸੀਏ, ਇੱਦਾਂ ਮੱਦ ਕਦੋਂ ਆਉਂਦਾ? ਪਰ ਮੱਧ ਦੇ ਵਿੱਚ ਵੀ ਉਹ ਪੂਰਨ ਹੈ, ਫਿਰ ਅੰਤ ਜਦ ਪਰਲੇ ਹੋਵੇਗੀ, ਕਿਆਮਤ ਹੋਵੇਗੀ, ਸਭ ਕੁਝ ਖਤਮ ਹੋ ਜਾਏਗਾ, ਸਾਰਾ ਆਕਾਰ ਨਿਰਾਕਾਰ ਹੋ ਜਾਏਗਾ। ਜੇ ਉਹ ਸੂਖਮ ਤੋਂ ਅਸਥੂਲ ਹੁੰਦਾ, ਤੂੰ ਸੂਖਮ ਹੋਇਆ ਅਸਥੂਲੀ, ਤਾਂ ਫਿਰ ਅਸਥੂਲ ਤੋਂ ਸੂਖਮ ਹੋ ਜਾਂਦਾ। ਜੇ ਉਹ ਨਿਰਾਕਾਰ ਤੋਂ ਆਕਾਰ ਹੋ ਜਾਂਦਾ ਹੈ, ਤਾਂ ਆਕਾਰ ਤੋਂ ਫਿਰ ਨਿਰਾਕਾਰ ਹੋ ਜਾਂਦਾ, ਫਿਰ ਨਿਰਾਕਾਰ ਹੋ ਜਾਂਦਾ। ਤਾਂ ਅੰਤ ਸਮੇਂ ਵੀ ਉਹ ਪੂਰਨ ਹੈ, ਆਦਿ ਦੇ ਵਿੱਚ ਵੀ ਪੂਰਨ ਹੈ, ਮੱਧ ਦੇ ਵਿੱਚ ਵੀ ਪੂਰਨ ਹੈ, ਅੰਤ ਦੇ ਵਿੱਚ ਵੀ ਉਹ ਪੂਰਨ ਹੈ। ਕੁਛ ਲੋਕ ਐਸੇ ਵੀ ਨੇ ਜਿਨ੍ਹਾਂ ਦੀ ਕਲਪਨਾ ਅੱਗੇ ਚਲੀ ਜਾਂਦੀ ਹੈ, ਸੰਸਾਰ ਦੇ ਆਦਿ ਤੱਕ ਤਾਂ ਨਹੀਂ ਗਈ, ਕਹਿੰਦੇ ਨਿਰੰਕਾਰ ਦਾ ਆਦਿ ਲੱਭੀਏ। ਉਹ ਕਦੋਂ ਦਾ? ਇਹਨਾਂ ਦੋਹਾਂ ਖੋਜਾਂ ਦੇ ਸੰਸਾਰ ਵਿੱਚ ਅਗਰ ਸਭ ਤੋਂ ਪਹਿਲੇ ਕਿਸੇ ਨੇ ਕਲਪਨਾ ਕੀਤੀ ਤਾਂ ਉਹ ਬ੍ਰਹਮਾ ਹੈ। ਦੇਖੀਏ ਤਾਂ ਸਹੀ, ਰੱਬ ਕਦੋਂ ਤੋਂ ਹੈ? ਔਰ ਇਹ ਸੰਸਾਰ ਕਦੋਂ? ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਜ਼ਿਕਰ ਕਰਦੇ ਨੇ। ਜਦ ਖੋਜਣ ਦਾ ਇਸਨੇ ਸੰਕਲਪ ਕੀਤਾ ਤਾਂ ਇਸਨੇ ਵਿਸ਼ਨੂੰ ਦੇ ਅੱਗੋਂ ਰੱਖਿਆ, ਅਤੇ ਵਿਸ਼ਨੂੰ ਨੇ ਵੀ ਕਿਹਾ ਮੇਰਾ ਆਸ਼ੀਰਵਾਦ ਤੇਰੇ ਨਾਲ, ਮੈਂ ਅਸੀਸ ਦਿੰਦਾ ਤੈਨੂੰ, ਮੈਂ ਪ੍ਰਾਰਥਨਾ ਕਰਦਾ ਤੇਰੇ ਲਈ ਤੂੰ ਆਪਣੇ ਮਕਸਦ ਦੇ ਸਫਲ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਬ੍ਰਹਮਾ ਸ੍ਰਿਸ਼ਟੀ ਦੀ ਭਾਲ 'ਤੇ ਚੱਲ ਪਿਆ। ਆਦ ਕੀ ਹੈ? ਕਦੋਂ? ਸਾਥ ਵਰਦਾਤਾ, ਵਰ ਦੇਣ ਵਾਲਾ ਵਿਸ਼ਨੂੰ, ਅਸੀਸ ਦੇਣ ਵਾਲਾ, ਪ੍ਰਭੂ ਅੱਗੇ ਪ੍ਰਾਰਥਨਾ ਕਰਨ ਵਾਲਾ ਕਿ ਬ੍ਰਹਮਾ ਆਪਣੇ ਮਕਸਦ ਵਿੱਚ ਸਫਲ ਹੋਵੇ। ਕਹਿੰਦੇ ਨੇ ਬਹੁਤ ਲੰਬਾ ਸਮਾਂ ਬ੍ਰਹਮੇ ਨੇ ਇਸ ਖੋਜ ਦੇ ਚਲਾਇਆ। ਹੱਥ ਕੀ ਆਇਆ? ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ। ਅੱਗੇ ਆਦ ਹੱਥ ਨਹੀਂ ਆਇਆ, ਅੰਤ ਹੱਥ ਨਹੀਂ ਆਇਆ, ਔਰ ਜੋ ਕੁਝ ਵੀ ਹੱਥ ਆਇਆ ਬ੍ਰਹਮੇ ਦੀ ਜ਼ਬਾਨ ਤੋਂ ਨਿਕਲਿਆ ਨੇਤੇ ਨੇਤੇ ਨੇਤੇ, ਇਹ ਵੀ ਆਦ ਨਹੀਂ ਹੈ, ਇਹ ਵੀ ਅੰਤ ਨਹੀਂ ਹੈ, ਇਹ ਵੀ ਆਦ ਨਹੀਂ ਹੈ, ਇਹ ਵੀ ਅੰਤ ਨਹੀਂ ਹੈ। ਜਿਹੜੀ ਵੀ ਇਸਨੇ ਖੋਜ ਕੀਤੀ ਕਹਿ ਦਿੱਤਾ ਮੈਨੂੰ ਕੋਈ ਆਦ ਦਾ ਨਹੀਂ ਪਤਾ, ਅੰਤ ਮੇਰੀ ਪਕੜ ਵਿੱਚ ਨਹੀਂ। ਇਹ ਉਸ ਵਕਤ ਦਾ ਸਭ ਤੋਂ ਚੋਟੀ ਦਾ ਸਿਆਣਾ ਮਨੁੱਖ, ਅੰਤਰਮੁਖੀ ਮਨੁੱਖ, ਜਿਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਰਦਾਤਾ ਵਿਸ਼ਨੂੰ ਵੀ ਨਾਲ ਸੀ, ਉਸਨੇ ਵੀ ਵਰ ਦਿੱਤਾ ਕਿ ਤੂੰ ਆਪਣੇ ਮਕਸਦ ਵਿੱਚ ਕਾਮਯਾਬ ਹੋਵੇਂ। ਬ੍ਰਹਮਾ ਕਾਮਯਾਬ ਨਹੀਂ। ਉਸ ਵਕਤ ਦਾ ਇਹ ਚੋਟੀ ਦਾ ਗਿਆਨੀ ਜਾਂ ਚੋਟੀ ਦਾ ਸੰਤ ਵੀ ਕਹਿ ਦਿਉ, ਫਿਰ ਚੋਟੀ ਦਾ ਵਿਗਿਆਨੀ ਸਾਇੰਟਿਸਟ ਆਪਣੇ ਮਕਸਦ ਵਿੱਚ ਸਫਲ ਨਹੀਂ ਹੋਇਆ। ਆਗੇ ਅੰਤ ਨਾ ਪਾਇਓ ਤਾਂ ਖਾ, ਅੰਤ ਹੱਥੇ ਨਹੀਂ ਆਇਆ, ਆਦ ਪਕੜ ਵਿੱਚ ਨਹੀਂ ਆਇਆ, ਉਹ ਪੂਰਨ ਹੈ। ਕਹਿੰਦੇ ਨੇ ਜਿਹੜਾ ਵੀ ਥੋੜ੍ਹਾ ਧਰਮ ਦੇ ਮਾਰਗ ਵਿੱਚ ਅੱਗੇ ਚਲਾ ਗਿਆ ਉਹਦੀ ਮਤ ਬਾਰੀਕ ਹੋ ਜਾਂਦੀ ਹੈ। ਔਰ ਧਰਮ ਦੇ ਵਿੱਚ ਜਿਹੜਾ ਪ੍ਰਵੇਸ਼ ਕਰਦਾ ਹੈ ਉਹਦੀ ਮਤ ਤੇ ਅਤੀ ਸੂਕਸ਼ਮ ਹੋ ਜਾਂਦੀ, ਅਤੀ ਸੂਕਸ਼ਮ। ਜਿਹਨੂੰ ਧਰਮ ਦੀ ਸਮਝ ਆਉਂਦੀ ਹੈ ਉਦੋਂ ਜਦ ਮਤ ਸੂਕਸ਼ਮ ਹੋ ਗਈ ਹੈ, ਪ੍ਰਵੇਸ਼ ਉਦੋਂ ਮਿਲਦਾ ਜਦ ਅਤਿ ਸੂਕਸ਼ਮ ਹੋ ਗਈ। ਇਹਦੇ ਉੱਤੇ ਇੱਕ ਬੜਾ ਸੋਹਣਾ ਉਦਾਹਰਣ ਦਿੱਤਾ ਹੈ ਭਗਤ ਕਬੀਰ ਨੇ, ਗੁਰੂ ਅਮਰਦਾਸ ਜੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਕਬੀਰ ਦਾ ਬੋਲ ਤੁਹਾਡੇ ਸਾਹਮਣੇ ਰੱਖ, ਮੁਕਤ ਦੁਆਰਾ ਸੰਕੁਰਾ, ਈਸ਼ਵਰ ਦਾ ਦੁਆਰ, ਧਰਮ ਦਾ ਦੁਆਰ, ਮੋਕਸ਼ ਦੁਆਰ ਸੰਕੀਰਣ ਹੈ, ਸੂਕਸ਼ਮ ਹੈ। ਕਿਤਨਾ ਕੁ ਸੂਕਸ਼ਮ ਹੈ? ਰਾਈ ਦਸੇ ਬਾਹ, ਹੁਣ ਰਾਈ ਦੇ ਦਾਣੇ ਦਾ ਦਸਵਾਂ ਭਾਗ ਕਰੋ, ਮਾਈਕਰੋਸਕੋਪ ਤੋਂ ਬਿਨਾਂ ਨਹੀਂ ਦੇਖ ਸਕੋਗੇ। ਪਰ ਇਹ ਵੀ ਮਜਬੂਰਨ ਉਦਾਹਰਣ ਦਿੱਤਾ ਹੈ, ਇਸ ਤੋਂ ਵੀ ਸੂਕਸ਼ਮ ਹੈ, ਅਤਿ ਸੂਕਸ਼ਮ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੇ ਭਾਏ, ਮਨ ਤੋਂ ਮੈਗਲ ਹੋਏ ਰਿਹਾ, ਨਿਕਸਿਓ ਕਿਉਂ ਕਰ ਜਾਏ। ਮਨੁੱਖ ਦੀ ਅਕਲ, ਮਨ, ਸਮਝ ਹਾਥੀ ਹੈ, ਅਸਥੂਲ ਹੈ, ਮੋਟੀ ਹੈ, ਅਕਲ ਮੋਟੀ ਹੈ, ਦਰਵਾਜ਼ਾ ਸੂਕਸ਼ਮ ਹੈ। ਇੱਕ ਸੂਕਸ਼ਮ ਦੁਆਰ ਤੋਂ ਇਹ ਮੋਟੀ ਅਕਲ ਕਿਵੇਂ ਲੰਘੇਗੀ? ਮੋਟੀ ਅਕਲ ਦੀ ਤਸ਼ਬੀਹ ਦਿੱਤੀ ਹੈ ਕਬੀਰ ਨੇ ਹਾਥੀ ਨਾਲ, ਮੈਗਲ। ਕਬੀਰ ਬਨਾਰਸ ਦੇ ਵਸਨੀਕ ਸਨ, ਬਨਾਰਸ ਬਿਹਾਰ ਦਾ ਪ੍ਰਾਂਤ ਜੋ ਹੈ ਬਾਰਡਰ 'ਤੇ ਹੈ, ਅੱਗੋਂ ਬਿਹਾਰ ਸ਼ੁਰੂ ਹੋ ਜਾਂਦਾ। ਬਿਹਾਰ ਵਿੱਚ ਹਾਥੀ ਅੱਜ ਵੀ ਬਹੁਤ ਜ਼ਿਆਦਾ ਹੈ। ਬੜੇ ਬੜੇ ਮੰਡਲੇਸ਼ਵਰ ਰਾਜੇ ਮਹਾਰਾਜੇ ਜੋ ਬਨਾਰਸ ਆਉਂਦੇ ਸਨ ਹਾਥੀਆਂ 'ਤੇ ਅਸਵਾਰ ਹੋ ਕੇ ਤੀਰਥ ਯਾਤਰਾ, ਹਾਥੀ ਕਬੀਰ ਦੇ ਸਾਹਮਣੇ ਸੀ। ਉਹਨੇ ਮੋਟੀ ਅਕਲ ਦੀ, ਮੋਟੀ ਸਮਝ ਦੀ ਤਸ਼ਬੀਹ ਦਿੱਤੀ ਹਾਥੀ ਨਾਲ। ਮਨ 'ਤੇ ਹਾਥੀ ਹੈ, ਮਨੁੱਖ ਦੀ ਸਮਝ 'ਤੇ ਹਾਥੀ ਹੈ। ਇਹ ਸੂਕਸ਼ਮ ਦੁਆਰ, ਅਤਿ ਸੂਕਸ਼ਮ ਦੁਆਰ, ਇਹ ਹਾਥੀ ਕਿਵੇਂ ਲੰਘੇਗਾ? ਇੱਧਰ ਰਾਜਸਥਾਨ ਅਤੇ ਹਰਿਆਣੇ 'ਚ ਮੈਂ ਦੇਖਿਆ ਮੋਟੀ ਅਕਲ ਵਾਲੇ ਨੂੰ ਆਪਣੀ ਭਾਸ਼ਾ 'ਚ ਇੰਝ ਕਹਿੰਦੇ ਨੇ, ਯਾ ਕਿ ਅਕਲ ਤੋਂ ਭੈਂਸ ਹੈ, ਭੈਂਸ, ਅਕਲ ਥੋੜ੍ਹੀ ਹੈ, ਭੈਂਸ ਹੈ, ਭੈਂਸ। ਮੋਟੀ ਅਕਲ ਨੂੰ ਮੱਝ ਨਾਲ ਤਸ਼ਮੀਰ ਦਿੰਦੇ, ਕਿਉਂ ਇੱਧਰ ਹਾਥੀ ਕੋਈ ਨਹੀਂ, ਵੱਡੇ ਵੱਡੇ ਜੰਗਲ ਵੀ ਕੋਈ ਨਹੀਂ। ਮੱਝ ਮੋਟਾ ਜਾਨਵਰ ਹੈ, ਤੋ ਮੱਝ ਨਾਲ ਤਸ਼ਬੀਹ ਦਿੰਦੇ ਨੇ, ਇਹਦੀ ਅਕਲ ਥੋੜ੍ਹੀ ਹੈ, ਮੱਝ ਹੈ। ਅਤੇ ਮੱਝ ਉਸ ਸੂਕਸ਼ਮ ਦੁਆਰ ਤੋਂ ਕਿਵੇਂ ਲੰਘੇ? ਅਕਲ ਮੋਟੀ ਕਿਵੇਂ ਆਉਂਦੀ ਹੈ? ਹਰ ਵਕਤ ਯਾਦਾਂ ਦੇ ਵਿੱਚ ਪਰਿਵਾਰ, ਹਰ ਵਕਤ ਸੋਚਣੀ ਦੇ ਵਿੱਚ ਸੰਸਾਰ, ਹਰ ਵਕਤ ਵਿਚਾਰਾਂ ਦੇ ਵਿੱਚ ਧਨ ਅਤੇ ਸੰਪਦਾ। ਅਗਰ ਇਹ ਚੱਲਦੇ ਰਹਿ ਚੱਲਦੇ ਰਹਿ, ਅਕਲ ਮੋਟੀ ਹੁੰਦੀ ਜਾਏਗੀ, ਮੋਟੀ ਹੁੰਦੀ ਜਾਏਗੀ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਜਿਤਨੀ ਮੋਟੀ ਅਕਲ ਦਾ ਮਨੁੱਖ ਹੋਵੇਗਾ, ਉਹਦੇ ਲਈ ਪਰਮਾਤਮਾ ਪਰਮਾਤਮਾ ਨਹੀਂ ਰਹਿ ਜਾਏਗਾ। ਉਹਦੇ ਲਈ ਪਰਮਾਤਮਾ ਵੀ ਇੱਕ ਮੁਰਦਾ, ਇੱਕ ਕਬਰ, ਇੱਕ ਮੜੀ। ਉਹਦੇ ਲਈ ਪਰਮਾਤਮਾ ਵੀ, ਕਿਉਂਕਿ ਅਕਲ ਮੋਟੀ ਹੈ, ਕੋਈ ਦੇਹੀ ਕੋਈ ਸਰੀਰ, ਉਹਦੇ ਲਈ ਪਰਮਾਤਮਾ ਵੀ ਕੋਈ ਬਹੁਤ ਵੱਡਾ ਪੱਥਰ ਚਾਹੇ ਮੂਰਤੀ ਦੇ ਚ ਹੋਵੇ, ਉਹ ਪਰਮਾਤਮਾ, ਉਹ ਪਰਮਾਤਮਾ। ਇਹ ਸਭ ਮੋਟੀ ਅਕਲ ਦੀ ਇਜਾਦ ਹੈ, ਬਹੁਤ ਮੋਟੀ ਅਕਲ। ਜਿਤਨੀ ਮੋਟੀ ਅਕਲ ਹੋਵੇਗੀ, ਉਤਨਾ ਸੂਕਸ਼ਮ ਨੂੰ, ਕਿਉਂਕਿ ਪਰਮਾਤਮਾ ਤਾਂ ਨਿਰਾਕਾਰ ਹੈ, ਅਤੀ ਸੂਕਸ਼ਮ, ਅਤੀ ਸੂਕਸ਼ਮ, ਉਹਨੂੰ ਸਮਝਣਾ ਔਖਾ ਹੋ ਜਾਏਗਾ। ਇਸ ਵਕਤ ਦੁਨੀਆ ਵਿੱਚ ਮਨੁੱਖ ਦੀ ਅਕਲ ਜਿਤਨੀ ਮੋਟੀ ਹੈ, ਪੜ੍ਹ ਲਿਖ ਕੇ ਜਿਤਨੀ ਮੋਟੀ ਹੈ, ਪ੍ਰਾਚੀਨ ਕਾਲ ਵਿੱਚ ਅਨਪੜ੍ਹ ਲੋਕਾਂ ਦੀ ਅਕਲ ਵੀ ਇਤਨੀ ਮੋਟੀ ਨਹੀਂ ਸੀ। ਇਹ ਵੀ ਮੈਂ ਅਰਜ਼ ਕਰਾਂ, ਪੜ੍ਹੇ ਲਿਖਿਆਂ ਦੀ ਅਕਲ ਇਤਨੀ ਮੋਟੀ, ਇੰਨੀ ਮੋਟੀ, ਇਤਨੀ ਮੋਟੀ। ਕਬੀਰ ਕਹਿ ਰਹੇ ਨੇ, ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਇ ਰਿਹਾ, ਨਿਕਸਿਆ ਕਿਉਂ ਕਰ ਜਾ ਰਿਹਾ। ਮਨ ਤੇ ਹਾਥੀ ਹੈ, ਸਮਝ ਤੇ ਬੰਦੇ ਦੀ ਹਾਥੀ ਹੈ, ਵਿਚਾਰ ਤੇ ਬੜੇ ਮੋਟੇ ਨੇ, ਸੋਚਣੀ ਤੇ ਬੜੀ ਮੋਟੀ ਹੈ। ਗੁਰਬਾਣੀ ਨਾਲ ਤਾਲਮੇਲ ਇਸ ਵਾਸਤੇ ਨਹੀਂ ਬੈਠਦਾ, ਹਰ ਵਿਸ਼ੇ ਦਾ ਸ਼ਬਦ ਮੌਜੂਦ ਹੈ, ਲੇਕਿਨ ਫਿਰ ਵੀ ਕੀਰਤਨੀ ਹੈ, ਖਾਸ ਕਰਕੇ ਸੰਤ ਕੀਰਤਨੀ ਹੈ। ਦੌਲਤ ਛੇਣੇ ਨਾਲ ਕਵਿਤਾਵਾਂ ਨੂੰ ਗਾਇਨ ਕਰਨਗੇ, ਕਵਿਤਾ ਜੋੜਨਗੇ। ਬਈ ਅਮਰ ਬਾਣੀ ਮੌਜੂਦ ਹੈ, ਅਮਰ ਕਾਵਿ ਮੌਜੂਦ ਹੈ, ਅੰਮ੍ਰਿਤਮਈ ਕਾਵਿ ਮੌਜੂਦ ਹੈ, ਗਾਓ। ਨਾ ਸੁਣਨ ਵਾਲਿਆਂ ਦੀ ਸਮਝ 'ਚ ਆਉਂਦਾ ਹੈ, ਨਾ ਸੁਣਾਉਣ ਵਾਲਿਆਂ ਦੀ। ਮੋਟੇ ਅਕਲ ਮੋਟੀ, ਮਾਫੀ ਮੈਂ ਪਹਿਲੇ ਮੰਗ ਲਾਂ। ਇੱਕ ਨਹੀਂ ਕਈਆਂ ਨੇ ਕਿਹਾ ਕਵਿਤਾ ਚੰਗੀ ਲੱਗਦੀ ਹੈ, ਕਵਿਤਾ ਨਿਕਲੀਏ ਮੋਟੇ ਦਿਮਾਗ 'ਚੋਂ, ਸਰੋਤਾ ਹੋਵੇ ਮੋਟੇ ਦਿਮਾਗ ਦਾ, ਮੋਟੀ ਅਕਲ ਦਾ ਤਾਂ ਤਾਲਮੇਲ ਬੈਠ ਜਾਂਦਾ, ਖੇਡ ਬਣ ਜਾਂਦੀ, ਅਕਲ ਲੰਘ ਜਾਂਦੀ। ਗੁਰਬਾਣੀ ਤਾਂ ਅਤੀ ਸੂਕਸ਼ਮ ਹੈ, ਤਾਲਮੇਲ ਨਹੀਂ ਬੈਠਦਾ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਇ ਰਹਾ, ਨਿਕਸਿਓ ਕਿਉਂ ਕਰ ਜਾਏ। ਠੀਕ ਹੈ, ਰਾਗ ਤਾਲ ਨੂੰ ਜੋ ਨਹੀਂ ਸਮਝਦੇ ਸਨ, ਧਾਰਨਾ ਵਿੱਚ ਲੋਕ ਕੀਰਤਨ ਕਰਦੇ ਸਨ, ਪਰ ਧਾਰਨਾ ਗੁਰਬਾਣੀ ਦੀ ਆਉਂਦੀ ਸੀ, ਆਪਣੀ ਕਵਿਤਾ ਦੀ ਨਹੀਂ ਆਉਂਦੀ ਸੀ, ਆਪਣੀ ਤਰਫੋਂ ਕੋਈ ਬੋਲ ਨਹੀਂ ਜੋੜਦੇ ਸਨ। ਪਰ ਆਪਣੀ ਤਰਫੋਂ ਜਿਹੜੇ ਬੋਲ ਜੋੜੇ ਨੇ, ਉਹ ਸੰਗਤਾਂ ਨੂੰ ਵੀ ਚੰਗੇ ਲੱਗਣ, ਸਰੋਤਿਆਂ ਨੂੰ ਅਤੇ ਗਾਉਣ ਵਾਲੇ ਨੂੰ ਵੀ ਚੰਗੇ ਲੱਗਣ। ਅਤੇ ਮੈਨੂੰ ਕਹਿਣ ਦੇਣਾ, ਇਹ ਮੋਟੀ ਅਕਲ ਦਾ ਸਬੂਤ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ। ਅਕਲ ਬਾਰੀਕ ਨਹੀਂ ਹੈ ਗੁਰਬਾਣੀ ਨੂੰ ਸਮਝ ਸਕੇ। ਇਹ ਬਾਣੀ ਬਿਰਲੋ ਵਿਚਾਰ ਸੀ, ਦੇਖੋ ਗੁਰਮੁਖ ਹੋਏ। ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਇ ਰਿਹਾ, ਨਿਕਸਿਆ ਕਿਉਂ ਕਰ ਜਾ। ਬਹੁਤ ਸੋਹਣੀ ਤਸ਼ਬੀਹ ਦਿੱਤੀ ਹੈ। ਸਤਸੰਗ ਕਰਦਿਆਂ ਕਰਦਿਆਂ, ਰੋਜ਼ ਕੀਰਤਨ ਕਥਾ ਸੁਣਦਿਆਂ ਸੁਣਦਿਆਂ, ਜਿਤਨਾ ਵੀ ਜਾਗਿਆ ਹੋਇਆ ਮਨ ਹੈ ਉਹ ਨਾਲ ਜੋੜੀਏ, ਤਾਂ ਸਹਿਜੇ ਸਹਿਜੇ ਜਾਗਰਤੀ ਵੱਧ ਜਾਂਦੀ ਹੈ, ਮਨੁੱਖ ਦੀ ਅਕਲ ਸੂਖਸ਼ਮ ਹੋ ਜਾਂਦੀ। ਇਹ ਇੱਕ ਜ਼ਰੀਆ ਹੈ। ਔਰ ਜੈਸੇ ਸੂਖਸ਼ਮ ਆਉਂਦੀ ਹੈ, ਕੁਝ ਸੂਖਸ਼ਮ ਦੀਆਂ ਝਲਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਅਜੇ ਤਾਂ ਮੋਟੀ ਅਕਲ ਦੇ ਮਨੁੱਖ ਸੂਖਸ਼ਮ ਸਰੀਰ ਨੂੰ ਹੀ ਨਹੀਂ ਮੰਨਦੇ। ਇਹ ਅਸਥੂਲ ਸਰੀਰ ਤਾਂ ਇੱਥੇ ਸਾੜ ਦਿੱਤਾ ਜਾਂ ਦਫਨ ਕਰ ਦਿੱਤਾ, ਅੱਗੇ ਯਾਤਰਾ 'ਤੇ ਕੌਣ ਜਾਂਦਾ ਹੈ? ਸੂਖਸ਼ਮ ਸਰੀਰ, ਅਤੇ ਜੇ ਸੂਖਸ਼ਮ ਸਰੀਰ ਹੈ ਹੀ ਨਹੀਂ, ਤੇ ਮੌਤ ਨਾਲ ਸਾਰਾ ਹੀ ਨਿਰਣਾ ਹੋ ਗਿਆ, ਗੱਲ ਖਤਮ ਹੋ ਗਈ, ਗੱਲ ਤਾਂ ਖਤਮ ਹੋ ਗਈ, ਫਿਰ ਕੀ ਰਹਿ ਗਿਆ? ਕੁਛ ਵੀ। ਇੱਕ ਚੰਗਾ ਪੜ੍ਹਾ ਲਿਖਾ ਨੌਜਵਾਨ, ਉਹਦੇ ਨੇ ਕਹਿਣ ਲੱਗਾ, ਕਹਿੰਦੇ ਜੀ ਇਹ ਜਿਹੜਾ ਤੁਸੀਂ ਸੂਖਸ਼ਮ ਸਰੀਰ ਦੀ ਗੱਲ ਕੀਤੀ ਹੈ, ਇਹ ਆਪਣਾ ਮਨ ਤਾਂ ਨਹੀਂ ਮੰਨਦਾ। ਅਤੇ ਮੈਂ ਕਿਹਾ ਧਰਮ ਅਤੇ ਪਰਮਾਤਮਾ ਤੇਰੇ ਮਨ ਦੇ ਮੰਨਣ 'ਤੇ ਖੜ੍ਹਾ, ਤੂੰ ਨਹੀਂ ਮੰਨਦਾ ਤਾਂ ਨਾ ਮੰਨ। ਤੈਨੂੰ ਕਿਸਨੇ ਕਹਿ ਦਿੱਤਾ ਤੂੰ ਮੰਨ? ਬੜੀ ਦੁਨੀਆ ਪਰਮਾਤਮਾ ਨੂੰ ਵੀ ਨਹੀਂ ਮੰਨਦੀ, ਤੇਰੇ ਨਾ ਮੰਨਣ ਦੇ ਨਾਲ ਕੀ ਆਉਂਦਾ? ਕਿਸੇ ਸੱਚਾਈ ਨੂੰ ਨਾ ਮੰਨਣ ਦੇ ਨਾਲ ਸੱਚਾਈ ਖਤਮ ਤਾਂ ਨਹੀਂ ਆਉਂਦੀ, ਉਹ ਨਾਸ਼ ਤਾਂ ਨਹੀਂ ਆਉਂਦੀ, ਅੱਗੇ ਯਾਤਰਾ 'ਤੇ ਕੌਣ ਜਾਂਦਾ ਫਿਰ? ਫਿਰ ਅਗਲਾ ਜਨਮ ਕਿਸ ਨੂੰ ਮਿਲਦਾ? ਇਹ ਸਰੀਰ ਤਾਂ ਇੱਥੇ ਰਹਿ ਗਏ, ਅਗਰ ਨਹੀਂ ਹੈ ਅੱਗੇ, ਭਾਵੇਂ ਵਾਰ ਵਾਰ ਦਾ ਜਨਮ ਇਸਲਾਮ ਨਹੀਂ ਮੰਨਦਾ। ਅਤੇ ਜਦ ਕਦੀ ਇਸ ਤਰ੍ਹਾਂ ਦੇ ਸੱਜਣਾਂ ਨਾਲ ਮੁਲਾਕਾਤ ਹੁੰਦੀ ਹੈ, ਕਿਉਂਕਿ 2-2.5 ਮਹੀਨੇ ਦਾਸ ਦੇ ਨਾਲ ਇੱਕ ਮੌਲਵੀ ਰਿਹਾ, ਗਿਆਨੀ ਬਲਵਿੰਦਰ ਸਿੰਘ ਜੀ ਵੀ ਨਾਲ ਸਮਝੋ ਆਏ ਹੋਏ ਨੇ ਕੈਨੇਡਾ ਤੋਂ, ਇੰਗਲੈਂਡ ਤੋਂ ਲੈ ਕੇ ਕੈਨੇਡਾ ਤੱਕ ਮੇਰੇ ਨਾਲ ਰਿਹਾ। ਕਹਿੰਦਾ ਮੈਂ ਗੁਰਬਾਣੀ ਦੀ ਕਥਾ ਸੁਣਨੀ ਹੈ ਅਤੇ ਮੈਨੂੰ ਨਾਲ ਰੱਖ ਲਓ। ਮੈਂ ਕਿਹਾ ਠੀਕ ਹੈ। ਕਹਿਣ ਲੱਗੇ ਗੁਰਦੁਆਰੇ 'ਚ ਕੋਈ ਇਤਰਾਜ਼ ਤਾਂ ਨਹੀਂ ਹੋਏਗਾ? ਮੈਂ ਕਿਹਾ ਨਹੀਂ ਹੋਏਗਾ। ਅਤੇ ਕਹਿਣ ਲੱਗਾ ਮੈਨੂੰ ਇਹ ਵੀ ਦੱਸੋ, ਜਿਸ ਕਮਰੇ 'ਚ ਮੈਨੂੰ ਟਿਕਾਣਾ ਦਿਓਗੇ ਮੈਂ ਨਮਾਜ਼ ਪੜ੍ਹ ਸਕਦਾ? ਨਹੀਂ ਤਾਂ ਫਿਰ ਮੈਨੂੰ ਉਸ ਟਾਈਮ ਮਸਜਿਦ ਜਾਣਾ ਪਏਗਾ। ਮੈਂ ਕਿਹਾ ਪੜ੍ਹ ਸਕਦਾ, ਕੋਈ ਰਖਾਲੂ ਨਟ ਕੋਈ ਤੰਗ ਬੁੱਧੀ ਦਾ ਨਾ ਟਕਰ ਜਾਏ। ਮੈਂ ਕਿਹਾ ਉਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ, ਕਈ ਕਟਰ ਵੀ ਆਉਂਦੇ ਨੇ, ਕਈ ਛੋਟੀ ਅਕਲ ਦੇ ਵੀ ਆਉਂਦੇ ਨੇ, ਕਈ ਮੋਟੀ ਅਕਲ ਦੇ ਵੀ ਆਉਂਦੇ ਨੇ। ਮੈਂ ਕਿਹਾ ਪੜ੍ਹ ਸਕਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਦੇ 'ਚ ਬੈਠੇ ਬਾਬਾ ਫਰੀਦ ਕਹਿ ਸਕਦੇ ਨੇ ਬੇਨਮਾਜ਼ਾਂ ਕੁੱਤਿਆ ਇਹ ਨਾ ਭਲੀ ਰੀਤ ਕਦੀ ਚੱਲਣਾ ਆਇਆ ਪੰਜੇ ਵਕਤ ਮਸੀਹ। ਅਸੀਂ 5 ਟਾਈਮ ਗੁਰਦੁਆਰੇ ਨਹੀਂ ਆਉਂਦੇ, ਸਾਨੂੰ 2 ਵਕਤ ਦਾ ਸਤਸੰਗ, 5 ਵਕਤ ਨਮਾਜ਼ ਮਸੀਦ ਦੇ 'ਚ ਮੁਸਲਮਾਨ ਪੜ੍ਹੋ। ਉੱਠ ਫਰੀਦਾ ਉਜੂ ਸਾਧ, ਉਹ 5 ਇਸ਼ਨਾਨਾਂ ਕਰਦੇ ਨੇ, ਪੂਰਾ ਇਸ਼ਨਾਨ ਨਹੀਂ, ਸਾਨੂੰ ਤਾਂ ਕਿਹਾ ਪੂਰਾ ਇਸ਼ਨਾਨ ਕਰ, ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਪਰ ਉਹ ਵੁਜ਼ੂ ਸਾਜਦੇ ਨੇ, ਪੈਰ ਧੋਂਦੇ ਨੇ, ਹੱਥ ਧੋਂਦੇ ਨੇ ਮੂੰਹ, 5 ਇਸ਼ਨਾਨ। ਅਰਬ ਦੇ 'ਚ ਪਾਣੀ ਦੀ ਕਮੀ ਸੀ, ਮੁਹੰਮਦ ਸਾਹਿਬ ਨੇ ਵੁਜ਼ੂ ਕਰਨਾ ਜੋੜਿਆ। ਉੱਠ ਫਰੀਦਾ ਵੁਜ਼ੂ ਸਾਜ, ਸੁਬਾਹ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਮੈਂ ਕਿਹਾ ਪੜ੍ਹ ਲਿਆ ਕਰ ਤੂੰ ਆਪਣੇ, ਜਦ ਤੇਰੀਆਂ 5 ਨਮਾਜ਼ਾਂ ਦੇ 'ਚ ਵਕਤ ਆਉਂਦਾ ਸਮਾਂ ਪੜ੍ਹ ਲਿਆ। ਇੱਕ ਦਿਨ ਮੈਨੂੰ ਕਹਿਣ ਲੱਗਾ ਇਹ ਜਿਹੜਾ ਵਾਰ ਵਾਰ ਦਾ ਜਨਮ ਹੈ ਇਹ ਤਾਂ ਅਸੀਂ ਨਹੀਂ ਮੰਨਦੇ, ਕਿਉਂਕਿ ਕਥਾ ਜੋ ਸੁਣ ਰਿਹਾ ਸੀ ਕਈ ਦਿਨਾਂ ਤੋਂ, ਪਿੱਛੋਂ ਰਾਵਲ ਪਿੰਡੀ ਦਾ ਸੀ, ਪੰਜਾਬੀ ਅੱਛੀ ਸਮਝਦਾ ਸੀ, ਆਪ ਬੋਲਦਾ ਸੀ। ਮੈਂ ਕਿਹਾ ਚਲੋ ਤੁਸੀਂ ਨਹੀਂ ਮੰਨਦੇ, ਤੁਹਾਡੇ ਮਜ਼ਹਬ ਦੇ 'ਚ ਮਨਾਹੀ ਹੈ, ਨਹੀਂ ਮੰਨਦੇ, ਪਹਿਲੇ ਦੱਸੋ ਇਹ ਸਰੀਰ ਤਾਂ ਇੱਥੇ ਕਬਰ 'ਚ ਰਹਿ ਗਿਆ, ਅੱਗੇ ਕੌਣ ਜਾਂਦਾ? ਉਹ ਜੰਨਤ ਅਤੇ ਦੋਜ਼ਖ ਦੇ 'ਚ ਕੌਣ ਜਾਂਦਾ ਅਗਰ ਸੂਖਸ਼ਮ ਸਰੀਰ ਨਹੀਂ ਹੈ? ਅਤੇ ਸੂਖਸ਼ਮ ਸਰੀਰ ਨੂੰ ਵੀ ਸਜ਼ਾ ਭੋਗਣ ਵਾਸਤੇ ਅਸਥੂਲ ਸਰੀਰ ਚਾਹੀਦਾ, ਸੂਖਸ਼ਮ ਸਰੀਰ ਨੂੰ ਵੀ ਸਵਰਗ ਦਾ ਰਸ ਮਾਣਨ ਵਾਸਤੇ ਅਸਥੂਲ ਸਰੀਰ ਚਾਹੀਦਾ। ਅਤੇ ਨਰਕ ਅਤੇ ਸਵਰਗ ਕਿਧਰੇ ਖਗੋਲਕ ਜਾਂ ਭੂਗੋਲਕ ਦਸ਼ਾ ਨਾ ਸਮਝ ਲੈਣੀ, ਨਕਸ਼ਾ ਖੋਲ੍ਹ ਕੇ ਨਾ ਬੈਠ ਜਾਇਓ ਕਿਹੜੀ ਥਾਂ 'ਤੇ ਨਰਕ ਹੈ ਅਤੇ ਕਿਹੜੀ ਥਾਂ 'ਤੇ ਸਵਰਗ ਹੈ। ਦੀਵਾਲੀ ਆ ਰਹੀ ਹੈ, ਇਹਨਾਂ ਦਿਨਾਂ 'ਚ ਕੈਲੰਡਰ ਵਿਕਦੇ ਨੇ, ਕਈਆਂ 'ਤੇ ਨਰਕ ਵੀ ਬਣੇ ਆਉਂਦੇ ਨੇ, ਕਈਆਂ ਦੇ ਸਵਰਗ ਵੀ ਬਣੇ ਆਉਂਦੇ ਨੇ। ਹੈਰਾਨ ਹੁੰਦਾ ਮੈਂ, ਜਿਨ੍ਹਾਂ ਨੂੰ ਆਪਣੇ ਘਰ ਦਾ ਨਕਸ਼ਾ ਨਹੀਂ ਬਣਾਉਣਾ ਆਉਂਦਾ ਉਹਨਾਂ ਨੇ ਨਰਕ ਸਵਰਗ ਦੇ ਨਕਸ਼ੇ ਬਣਾਏ। ਹਰ ਚੀਜ਼ ਦਾ ਅਭਾਵ ਹੈ, ਜੋ ਅੱਖਾਂ ਮੰਗਦੀਆਂ ਨੇ ਨਹੀਂ ਹੈ, ਜੋ ਕੰਨ ਮੰਗਦੇ ਨੇ ਨਹੀਂ ਹੈ, ਜੋ ਰਸਨਾ ਮੰਗਦੀ ਹੈ ਨਹੀਂ ਹੈ, ਜੋ ਪੇਟ ਮੰਗਦਾ ਹੈ ਖਾਣ ਨੂੰ ਨਹੀਂ ਹੈ, ਰਹਿਣ ਨੂੰ ਕੁੱਲੀ ਨਹੀਂ ਹੈ, ਪਹਿਨਣ ਨੂੰ ਜੁੱਲੀ ਨਹੀਂ ਹੈ। ਹਰ ਚੀਜ਼ ਦਾ ਅਭਾਵ ਹੈ, ਸਰੀਰ ਰੋਗੀ ਹੈ, ਭਿਅੰਕਰ ਰੋਗੀ ਹੈ, ਅਸਾਦ ਰੋਗੀ ਹੈ। ਅਤੇ ਹੁਣ ਇਸ ਨੂੰ ਤੁਸੀਂ ਕੀ ਆਖੋਗੇ, ਨਰਕ ਨਹੀਂ ਤਾਂ ਹੋਰ ਕੀ? ਨਰਕ ਹੈ। ਕਹਿੰਦੇ ਇੰਦਰ ਸਵਰਗ ਦੇ 'ਚ ਹੈ, ਜੇ ਇੰਦਰੀਆਂ ਦਾ ਸਾਰਾ ਰਸ ਮੌਜੂਦ ਹੈ, ਜੋ ਕੁਛ ਚਾਹੀਦਾ ਮੌਜੂਦ ਹੈ, ਰਹਿਣ ਨੂੰ ਮਹਿਲ ਹੈ, ਪਹਿਨਣ ਨੂੰ ਕੱਪੜੇ ਨੇ, ਖਾਣ ਨੂੰ 36 ਪ੍ਰਕਾਰ ਦਾ ਭੋਜਨ ਹੈ, ਵੇਖਣ ਨੂੰ ਰੰਗ ਤਮਾਸ਼ੇ ਨੇ, ਸੁਣਨ ਨੂੰ ਗੀਤ ਸੰਗੀਤ ਹੈ, ਤਾਂ ਸਵਰਗ ਸਵੈ ਵਰਗ ਆਪਣੇ ਵਰਗਾ ਵਰਗ ਜੋ ਮਨ ਚਾਹੁੰਦਾ ਹੈ, ਇੰਦਰੀ ਚਾਹੁੰਦੇ ਹੈ। ਸਵਰਗ ਨਰਕ ਇਹ ਸੰਸਾਰ ਵਿੱਚ ਬਣੀਆਂ ਹੋਈਆਂ ਹਾਲਤਾਂ ਨੇ। ਤੁਸੀਂ ਦੇਖ ਸਕਦੇ ਇਸ ਜ਼ਮੀਨ ਦੇ ਉੱਤੇ ਕਈ ਨਰਕ ਦੇ 'ਚ ਨੇ, ਕਈ ਸਵਰਗ ਦੇ 'ਚ ਨੇ। ਜਨਮ ਹੀ ਫੁੱਟਪਾਥ 'ਤੇ ਹੋਇਆ ਹੈ, ਇੱਕ ਬਿਖਾਰਨ ਦੀ ਪੇਟ ਤੋਂ। ਤੋ ਜੰਮਦਿਆਂ ਇਹ ਉਹ ਦੁੱਧ ਪੀ ਰਿਹਾ ਜੋ ਭਿਕਸ਼ਾ ਦੇ ਟੁਕੜਿਆਂ ਨਾਲ ਦੁੱਧ ਬਣਿਆ। ਜਨਮ ਤੋਂ ਵਿਚਾਰਾ ਬਿਖਾਰੀ, ਥੋੜ੍ਹਾ ਜਿਹਾ ਹੋਸ਼ ਸੰਭਾਲਿਆ, ਫੁੱਟਪਾਥ 'ਤੇ ਮੰਗਣ ਲੱਗ ਪਿਆ। ਜ਼ਿੰਦਗੀ ਵੀ ਫੁੱਟਪਾਥ 'ਤੇ ਗੁਜ਼ਾਰੀ, ਇੱਕ ਦਿਨ ਮਰ ਗਿਆ ਫੁੱਟਪਾਥ 'ਤੇ। ਹੋਰ ਕਿਹੜਾ ਨਰਕ ਆਉਂਦਾ, ਹੋਰ ਕਿਸ ਨੂੰ ਨਰਕ ਆਉਂਦਾ, ਹੋਰ ਕਿਹੜਾ ਨਰਕ ਆਉਂਦਾ। ਸਵਰਗ ਅਤੇ ਨਰਕ ਅਵਸਥਾਵਾਂ ਨੇ, ਨਾ ਕਿ ਕੋਈ ਅਸਥਾਨ ਹੈ। ਅਸਥਾਨ ਨਹੀਂ ਹੈ, ਇਸ ਚੱਕਰ 'ਚ ਨਾ ਪੈਣਾ। ਦੁੱਖ ਸੁੱਖ ਤੋਂ ਰਹਿਤ ਹੋ ਜਾਣਾ, ਨਰਕ ਸਵਰਗ ਤੋਂ ਰਹਿਤ ਹੋ ਜਾਣਾ, ਉੱਚੇ ਉੱਠ ਜਾਣਾ। ਕਬੀਰ ਕਹਿੰਦੇ ਨੇ, ਕਬੀਰ ਨਰਕ ਸਵਰਗ 'ਤੇ ਮੈਂ ਰਹਿ, ਬਚ ਗਿਆ ਨਰਕ ਤੋਂ ਦੁੱਖਾਂ ਤੋਂ, ਬਚ ਗਿਆ ਮੈਂ ਸੁੱਖਾਂ ਤੋਂ ਵੀ, ਸਵਰਗ ਤੋਂ ਵੀ ਬਚ ਗਿਆ। ਹੁਣ ਸਵਰਗ ਆਪਣੀ ਥਾਂ 'ਤੇ ਰੋਕ ਦਿੰਦਾ, ਨਰਕ ਆਪਣੀ ਥਾਂ 'ਤੇ ਰੋਕ ਦਿੰਦਾ। ਦੇ 'ਚ ਬਿਲਕੁਲ ਅਭਾਵ ਹੈ, ਦੁੱਖ ਇਹਨੂੰ ਰੋਕ ਦਿੰਦੇ ਨੇ। ਨਰਕ ਸਵਰਗ 'ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹਿਓ ਅੰਤ ਔਰ ਆਦ। ਕਿਆ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਧੇ। ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ। ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਕੇ। ਚਲੋ ਪ੍ਰਾਚੀਨ ਅਰਥਾਂ 'ਚ ਇੰਜ ਕਹਿ ਦਈਏ, ਜੋ ਨਰਕ ਨੂੰ ਨਰਕ ਨਹੀਂ ਮੰਨਦਾ, ਨਰਕ ਜਿਸ ਨੂੰ ਰੋਕਦਾ ਨਹੀਂ, ਅਤੇ ਜੋ ਸਵਰਗ ਦੇ ਨਾਲ ਬਹੁਤਾ ਪਿਆਰ ਨਹੀਂ ਪਾਉਂਦਾ, ਸਵਰਗ ਦੇ ਜੋ ਡੁੱਬਦਾ ਨਹੀਂ। ਨਰਕ ਰੋਕ ਦਿੰਦਾ, ਸਵਰਗ ਡੁੱਬ ਦਿੰਦਾ। ਜ਼ਮੀਨ ਦੇ ਉੱਤੇ ਪਾਣੀ ਦੀ ਧਾਰਾ ਵਗ ਰਹੀ ਹੈ, ਕੁਛ ਇੱਕ ਨੂੰ ਜ਼ਮੀਨ ਜਜ਼ਬ ਕਰ ਲੈਂਦੀ ਹੈ, ਕੁਛ ਇੱਕ ਨੂੰ ਸੂਰਜ ਦੀਆਂ ਕਿਰਨਾਂ ਸੁਕਾ ਦਿੰਦੀਆਂ ਨੇ, ਵਿਚਾਰੀ ਧਾਰਾ ਸਾਗਰ ਤੱਕ ਨਹੀਂ ਪਹੁੰਚਦੀ। ਕਿਸੇ ਨੂੰ ਦੁੱਖ ਇਤਨਾ ਸੁਕਾ ਦਿੰਦੇ ਨੇ, ਇਤਨਾ ਸੁਕਾ ਦਿੰਦੇ ਨੇ, ਚੱਲਣ ਜੋਗਾ ਨਹੀਂ ਰਹਿੰਦੇ। ਕਈਆਂ ਨੂੰ ਸੁੱਖ ਆਪਣੇ ਵਿੱਚ ਐਸਾ ਜਜ਼ਬ ਕਰ ਲੈਂਦੇ ਨੇ, ਐਸਾ ਜਜ਼ਬ ਕਰ ਲੈਂਦੇ ਨੇ, ਚੱਲਣ ਜੋਗਾ ਨਹੀਂ ਰਹਿੰਦੇ। ਇਤਨਾ ਸੁੱਖ, ਇਤਨਾ ਜਜ਼ਬ ਹੋ ਗਿਆ, ਅੰਮ੍ਰਿਤ ਵੇਲੇ ਉੱਠਣਾ ਔਖਾ ਹੈ, ਇਹਦੇ ਲਈ ਨਾਮ ਜਪਣਾ ਔਖਾ ਹੈ, ਇਹ ਸਵਰਗ ਨਾਮ ਨਹੀਂ ਜਪਣ ਦਿੰਦਾ। ਇਤਨਾ ਇੰਦਰੀਆਂ ਦਾ ਰਸ, ਇਹ ਨਾਮ ਨਹੀਂ ਜਪਣ ਦਿੰਦਾ। ਨਰਕ, ਇਤਨਾ ਦੁੱਖ, ਇਤਨਾ ਦੁੱਖ, ਇਤਨਾ ਸੁਕਾ ਦਿੱਤਾ, ਇਤਨਾ ਰੋਕ ਦਿੱਤਾ, ਇਹਦੇ ਲਈ ਵੀ ਹੁਣ ਅੰਮ੍ਰਿਤ ਵੇਲੇ ਉੱਠ ਕੇ ਅੱਧਾ ਘੰਟਾ, ਪੌਣਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ ਔਖਾ ਹੈ। ਪਰ ਫਿਰ ਵੀ ਨਰਕ ਹੈ ਅਤੇ ਸਵਰਗ ਹੈ। ਅਗਰ ਕਿਸੇ ਕੋਲ ਸਵਰਗ ਹੈ ਅਤੇ ਨਰਕ ਹੈ, ਅਗਰ ਅੰਮ੍ਰਿਤ ਵੇਲੇ ਉੱਠ ਕੇ ਜਪ ਕਰਨਾ ਇਸਨੇ ਆਰੰਭ ਕੀਤਾ ਹੈ, ਵਿਅਰਥ ਨਹੀਂ ਜਾਏਗਾ। ਅਗਰ ਨਰਕ ਦੇ 'ਚ ਹੈ ਤਾਂ ਨਰਕ ਤੋਂ ਉੱਚਾ ਉੱਠ ਜਾਏਗਾ, ਅਗਰ ਸਵਰਗ ਦੇ 'ਚ ਹੈ ਤਾਂ ਸਵਰਗ ਤੋਂ ਉੱਚਾ ਉੱਠ ਜਾਏਗਾ। ਕਬੀਰ ਕਹਿੰਦੇ ਨੇ, ਆਪਾਂ ਨਰਕ ਸਵਰਗ ਦੋਹਾਂ ਤੋਂ ਬਚ ਗਏ। ਨਰਕ ਸਵਰਗ 'ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹਿਓ ਅੰਤ ਅਰ ਆਦ। ਕਿਆ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਧੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਕੇ, ਕੰਚਨ ਮਾਠੀ ਮਾਨੇ। ਤੋ ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਉਹ ਜੋ ਅਨਾਦੀ ਹੈ ਪਰਮਾਤਮਾ, ਇਹਨੂੰ ਸਮਝਣ ਲਈ ਬੜੀ ਸੂਖਸ਼ਮ ਮਤ ਚਾਹੀਦੀ ਹੈ। ਕਿਆ ਸੂਖਸ਼ਮ ਮਤ ਦੇ ਸਮਝ ਆ ਜਾਂਦਾ ਹੈ? ਸੂਖਸ਼ਮ ਮਤ ਦੇ 'ਚ ਇਤਨਾ ਸਮਝ 'ਚ ਆ ਜਾਂਦਾ ਹੈ, ਉਹ ਅਤੀ ਸੂਖਸ਼ਮ ਹੈ ਅਤੇ ਨਹੀਂ ਸਮਝ ਸਕਦੇ। ਇਹ ਸਮਝ 'ਚ ਆ, ਇੰਨਾ ਸਮਝ 'ਚ ਆ, ਉਹ ਇਤਨਾ ਸੂਖਸ਼ਮ ਹੈ, ਇਤਨਾ ਸੂਖਸ਼ਮ ਹੈ, ਪਤਾ ਚੱਲ ਜਾਂਦਾ। ਨਹੀਂ ਸਮਝ ਸਕਦੇ, ਨਹੀਂ ਸਮਝ ਸਕਦੇ। ਇਤਨੀ ਗੱਲ ਸਮਝ 'ਚ ਆ ਜਾਂਦੀ ਹੈ ਇਹ ਬਹੁਤ ਵੱਡੀ ਸਮਝ ਹੈ ਕਿ ਨਹੀਂ ਸਮਝ ਸਕਦੇ। ਤੂੰ ਸਮਰੱਥ ਵੜਾ ਮੇਰੀ ਮਤ ਥੋਰੀ, ਇਹ ਵੀ ਬੜੀ ਵੱਡੀ ਗੱਲ। ਤੂੰ ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਬਿਸਮਾਦ ਹੋ ਜਾਂਦੀ ਹੈ। ਹੈ ਮੈਂ ਅਤੀ ਸੂਖਸ਼ਮ ਮਤ ਦਾ ਮਾਲਕ, ਔਰ ਸਮਝ ਇਹ ਆਈ ਹੈ ਕਿ ਨਹੀਂ ਸਮਝ ਸਕਦੀ, ਬਿਸਮਾਦ ਹੋ ਜਾਂਦਾ ਹੈ। ਅਤੇ ਉਹਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ, ਉਹਨੂੰ ਯਾਦ ਕਰਨ ਲੱਗ ਪੈਂਦੀ, ਪ੍ਰਭੂ ਤੈਨੂੰ ਮੈਂ ਸਮਝ ਤਾਂ ਨਹੀਂ ਸਕਦਾ ਕਿਉਂਕਿ ਮੇਰੇ ਸਾਰੇ ਪੈਮਾਨੇ ਕਮਜ਼ੋਰ ਨੇ, ਨਾ ਮੈਂ ਨਾਪ ਸਕਦਾ, ਨਾ ਮੈਂ ਤੋਲ ਸਕਦਾ, ਨਾ ਮੈਂ ਤੇਰੀ ਸਿਫਤਾਂ ਨੂੰ ਗਿਣ ਸਕਦਾ, ਮੈਂ ਨਹੀਂ ਸਮਝ ਸਕਦਾ। ਕਿਉਂਕਿ ਤੂੰ ਅਤੀ ਸੂਖਸ਼ਮ ਹੈ ਅਤੇ ਅਸੀਮ ਹੈ, ਤੂੰ ਬਿਸਮਾਦ ਹੋ ਜਾਂਦਾ। ਐਸਾ ਪੁਰਸ਼ ਖੋਜ ਕਰ ਕਰਕੇ ਉਹ ਜਪਣ ਲੱਗ ਪੈਂਦਾ, ਉਹਦਾ ਜਪਣਾ ਕੁਝ ਹੋਰ ਹੈ, ਸੂਖਸ਼ਮ ਮਤ ਨਹੀਂ ਹੈ, ਸਮਝ ਤਾਂ ਕੱਖ ਵੀ ਨਹੀਂ, ਪਰ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ। ਅਜੇ ਇਸ ਦਾ ਇਤਨਾ ਹੀ ਲਾਭ ਹੋਵੇਗਾ, ਇਸ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਜਿਸ ਨੂੰ ਜਿਸ ਦਿਨ ਇਹਨੂੰ ਸੂਖਸ਼ਮ ਮਤ ਦੀ ਪ੍ਰਾਪਤੀ ਹੋਈ, ਫਿਰ ਇਸਦਾ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਢੰਗ ਵੀ ਬਦਲ ਜਾਏਗਾ। ਕਿਉਂ? ਫਿਰ ਇਸ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦੇ ਵਿੱਚ ਰਸ ਆਵੇ, ਫਿਰ ਇਸ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦੇ ਵਿੱਚ ਪ੍ਰਭੂ ਦੇ ਕੋਈ ਨਵੇਂ ਤੋਂ ਨਵੇਂ ਦਰਵਾਜ਼ੇ ਖੁੱਲ੍ਹਣਗੇ, ਫਿਰ ਇਸ ਨੂੰ ਆਂਤਰਿਕ ਪ੍ਰੇਰਨਾ ਮਿਲੇਗੀ। ਇਹਨੂੰ ਰਿਸ਼ੀ ਮੁਨੀ ਕਹਿੰਦੇ ਨੇ, ਹੁਣ ਸਾਨੂੰ ਹਰ ਗੱਲ ਦੀ ਅੰਦਰੋਂ ਪ੍ਰੇਰਨਾ ਮਿਲੇ, ਅੰਦਰੋਂ ਪ੍ਰੇਰਨਾ ਮਿਲੇ। ਐਸਾ ਮਨੁੱਖ ਵੱਡੇ ਤੋਂ ਵੱਡਾ ਫੈਸਲਾ ਕਰਨ ਲਈ ਵੀ ਕਿਸੇ ਦੀ ਰਾਏ ਨਹੀਂ ਲਏਗਾ, ਅੰਤਕ ਪ੍ਰੇਰਨਾ ਦੇ ਮੁਤਾਬਕ ਫੈਸਲਾ ਕਰੇਗਾ। ਦਸ ਬੰਦੇ ਕੀ ਆਖਦੇ ਨੇ ਤੂੰ ਇਹਦੀ ਚਿੰਤਾ ਨਹੀਂ ਕਰੇਗਾ। ਸਾਰਾ ਸਮਾਜ, ਬੇਦੀ ਸਮਾਜ 9 ਸਾਲ ਦੇ ਗੁਰੂ ਨਾਨਕ ਦੇਵ ਜੀ ਨੂੰ ਸਮਝਾਉਣ ਆ ਗਿਆ, ਦੇਖੋ ਨਾਨਕ ਜੀ ਇੰਝ ਨਾ ਕਰੋ, ਤੁਸੀਂ ਪਟਵਾਰੀ ਦੇ ਪੁੱਤਰ ਪ੍ਰਤਿਸ਼ਠਿਤ ਸੱਜਣ ਨੇ, ਮਾਨ ਸਨਮਾਨ ਹੈ ਉਹਨਾਂ ਦਾ, ਅਤੇ ਜਨੇਊ ਪਹਿਨ ਲਓ, ਪਹਿਨ ਲਓ, ਇਹ ਬੇਦੀਆਂ ਦੀ ਰਸਮ ਹੈ, ਅਸੀਂ ਸਾਰਿਆਂ ਨੇ ਪਹਿਨਿਆ ਹੋਇਆ, ਤੁਹਾਨੂੰ ਕੀ ਹੈ? ਇਤਨੇ ਸਾਰਿਆਂ ਦੀ ਰਾਏ ਨੂੰ ਠੁਕਰਾ ਦਿੱਤਾ ਹੈ ਆਂਤਰਿਕ ਪ੍ਰੇਰਨਾ। ਤੁਸੀਂ ਜੋ ਕੁਛ ਕਹਿੰਦੇ ਹੋ ਮੈਂ ਇਹ ਨਹੀਂ ਮੰਨ ਸਕਦਾ, ਮੇਰਾ ਪ੍ਰਭੂ ਜੋ ਕੁਛ ਕਹਿੰਦਾ ਮੈਂ ਤਾਂ ਉਹ ਕਰਦਾ। ਇਹ ਆਂਤਰਿਕ ਪ੍ਰੇਰਨਾ ਆਉਂਦੀ ਹੈ। ਤਾਂ ਫਿਰ ਜਿਸ ਨੂੰ ਆਂਤਰਿਕ ਪ੍ਰੇਰਨਾ ਮਿਲਣ ਲੱਗ ਪੈਂਦੀ ਹੈ, ਉਸ ਮਨੁੱਖ ਦੇ ਫੈਸਲੇ ਅਤੇ ਬੋਲ ਚਾਲ ਸਮਾਜ ਨਾਲ ਮੇਲ ਨਹੀਂ ਖਾਂਦੇ, ਸਮਾਜ ਵਿਰੋਧੀ ਹੋ ਜਾਂਦਾ, ਸਮਾਜ ਐਸੇ ਪੁਰਸ਼ਾਂ ਦਾ ਜੋ ਹੈ ਦੁਸ਼ਮਣ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਵਾਕ ਵਿੱਚ ਕਹਿ ਰਹੇ ਨੇ, ਸ੍ਰਿਸ਼ਟੀ ਦੇ ਆਦਿ ਵਿੱਚ ਜਦ ਆਰੰਭ ਹੋਈ ਸੀ ਕੇਵਲ ਉਹੀ ਪੂਰਨ ਸੀ, ਹੋਰ ਕੋਈ ਵੀ ਨਹੀਂ ਸੀ। ਮੱਧ ਦੇ 'ਚ ਵੀ ਉਹੀ ਹੈ, ਅੰਤ ਦੇ 'ਚ ਵੀ ਉਹੀ ਹੋਵੇਗਾ, ਔਰ ਕੋਈ ਵੀ ਅੰਦਾਜ਼ਾ ਸਹੀ ਨਹੀਂ ਦੱਸ ਸਕਦਾ ਕਦੋਂ ਇਹ ਪ੍ਰਿਥਵੀ ਨਸ਼ਟ ਹੋ ਜਾਏਗੀ। 1962 ਦੀ ਗੱਲ ਹੈ, ਕਾਨਪੁਰ ਦੇ 'ਚ ਮੈਂ ਸੀ ਅਤੇ ਮੈਂ ਗੁਰਦੁਆਰੇ ਦੀ ਛੱਤ 'ਤੇ ਟਹਿਲ ਰਿਹਾ ਸੀ। ਫਰਵਰੀ ਦਾ ਮਹੀਨਾ ਸੀ, ਉਦੋਂ ਠੰਡ ਉੱਥੇ ਬਹੁਤ ਸੀ। ਕਥਾ ਕਰਨ ਤੋਂ ਬਾਅਦ ਮੈਂ ਉੱਪਰ ਧੁੱਪ ਦੇ ਟਹਿਲਣ ਲਈ ਚਲਾ ਗਿਆ, ਥੱਲੋਂ ਹੀ ਮੈਨੂੰ ਇੱਕ ਸੱਜਣ ਆਵਾਜ਼ ਮਾਰੇ, ਗਿਆਨੀ ਜੀ ਥੱਲੇ ਆ ਜਾਓ ਔਰ ਗੁਰਦੁਆਰੇ ਤੋਂ ਬਾਹਰ ਆ ਜਾਓ। ਮੈਂ ਕਿਉਂ? ਕਹਿਣ ਲੱਗੇ, ਅਖਬਾਰ ਨਹੀਂ ਪੜ੍ਹੇ, ਖਬਰ ਨਹੀਂ ਸੁਣੀ, ਇੱਕ ਜੋਤਸ਼ੀ ਨੇ ਕਿਹਾ ਅੱਜ ਪਰਲੇ ਹੋ ਜਾਣੀ। ਤਾਂ ਮੈਂ ਕਿਹਾ ਗੁਫਾ ਵਿੱਚ ਫਿਰ ਮੈਨੂੰ ਪਰਲੇ ਦਿਖਾਈ ਨਹੀਂ ਦੇਗੀ, ਮੈਂ ਕੋਠੇ 'ਤੇ ਚੜ੍ਹ ਕੇ ਹੀ ਦੇਖਦਾ, ਹੁਣ ਮੈਂ ਥੱਲੇ ਨਹੀਂ ਆਉਣਾ, ਇੱਥੋਂ ਹੀ ਦੇਖਾਂਗਾ ਪਰਲੇ ਕਿਵੇਂ ਆਉਂਦੀ। ਗਾਲਿਬ ਕਹਿੰਦੇ ਨੇ, ਹਮਨੇ ਸੁਣਾ ਥਾ ਕਿ ਉੜੇਂਗੇ ਗਾਲਿਬ ਕੇ ਪਰਖੇ, ਦੇਖਣੇ ਹਮ ਵੀ ਗਏ ਪਰ ਇਹ ਤਮਾਸ਼ਾ ਨਾ ਹੋ। ਸ਼ਾਮ ਨੂੰ ਉਸ ਜੋਤਸ਼ੀ ਨੇ ਪਤਾ ਕੀ ਆਖਿਆ, ਇਤਨੇ ਹਵਨ ਯੱਗ ਹੋਏ ਨੇ, ਇਤਨੇ ਲੋਕਾਂ ਨੇ ਪ੍ਰਾਰਥਨਾ ਕੀਤੀ ਹੈ ਅਤੇ ਪਰਮਾਤਮਾ ਨੇ ਮੰਨ ਲਈ ਹੈ, ਪਰਲੇ ਟਲ ਗਈ, ਉਹਨੇ ਜਾਨ ਇੰਝ ਛੁੜਾਈ। ਲੇਕਿਨ ਮੰਨਣ ਵਾਲਿਆਂ ਨੇ ਤਾਂ ਗੱਲ ਮੰਨ ਲਈ ਸੀ,
ਕਬੂਲ ਕਰ ਲਈ ਸੀ। ਮਹਾਰਾਜ ਕਹਿੰਦੇ ਨੇ ਕੋਈ ਨਹੀਂ ਜਾਣਦਾ
ਸ੍ਰਿਸ਼ਟੀ ਇਹਦਾ ਅੰਤ ਕਿੱਥੇ ਔਰ ਅੰਤ ਕਦੋਂ ਹੋਵੇਗਾ,
ਕੋਈ ਨਹੀਂ ਜਾਣਦਾ।
ਉਹੀ ਪੂਰਨ ਹਰ ਸਮੇਂ ਵਿਆਪਕ ਹੁੰਦਾ, ਹਰ ਸਮੇਂ ਹੁੰਦਾ। ਹਾਂਜੀ, ਜੈ ਸ੍ਰੀ ਦੀਵਾਰ ਦਾ ਇਹ ਮਹਾਨ ਵਾਕ ਹੈ, ਸਲੋਕ ਹੈ, ਪੌੜੀ ਹੈ। ਆਪ ਲੜੀਵਾਰ ਸਰਵਨ ਕਰੋ, ਪਿਆਰ ਨਾਲ ਆਖੋ ਸਤਨਾਮ
ਸਤਨਾਮ। ਵਾਹਿਗੁਰੂ ਸਾਹਿਬ ਜੀ ਜੈ ਸ੍ਰੀ। ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮਾਧਿ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ।
ਜੋ ਆਦਿ ਦੇ ਵਿੱਚ ਵੀ ਪੂਰਨ ਸੀ, ਮੱਧ ਦੇ ਵਿੱਚ ਵੀ ਪੂਰਨ ਹੈ, ਔਰ ਜੋ ਅੰਤ ਸਮੇਂ ਵੀ ਪੂਰਨ ਰਹੇਗਾ, ਐਸਾ ਜੋ ਪਰਿਪੂਰਨ ਪਰਮਾਤਮਾ ਹੈ। ਦੂਸਰੀ ਪੰਕਤੀ ਸਰਵਨ ਕਰੋ।
ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ।
ਐਸਾ ਜੋ ਅਕਾਲ ਤਿੰਨ ਕਾਲਾਂ ਵਿੱਚ ਰਮਣ ਹੈ, ਰਮਿਆ ਹੋਇਆ ਹੈ, ਆਦਿ ਦੇ 'ਚ ਵੀ ਸੀ, ਮੱਧ ਦੇ 'ਚ ਵੀ ਸੀ ਅਤੇ ਅੰਤ ਦੇ 'ਚ ਵੀ ਹੋਵੇਗਾ। ਐਸਾ ਜੋ ਤ੍ਰੈਕਾਲ ਦਰਸੀ ਹੈ, ਹਰ ਸਮੇਂ ਵਿੱਚ ਰਮਿਆ ਹੋਇਆ, ਸੰਤ ਜਨ ਉਸੇ ਦਾ ਹੀ ਰਮਣ ਕਰਦੇ ਨੇ। ਸੰਤ ਜਨ ਉਸੇ ਦਾ ਹੀ ਜੋ ਹੈ ਚਿੰਤਨ ਕਰਦੇ ਨੇ, ਅਤੇ ਚਿੰਤਨ ਕਰਦਿਆਂ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ।
ਵੇਖਣ ਸੁਣਨ ਸੁਣਾਵਨ ਮਨ ਮਹ ਦ੍ਰਿੜਿਆ ਸਾਚ।
ਜੋ ਸਾਰਿਆਂ ਨੂੰ ਵੇਖਦਾ ਹੈ, ਸਾਰਿਆਂ ਨੂੰ ਸੁਣਦਾ ਹੈ, ਅਤੇ ਸਾਰਿਆਂ ਨੂੰ ਆਪਣੀ ਆਵਾਜ਼ ਸੁਣਾਉਂਦਾ। ਘੜ ਘੜ ਵਾਜੇ ਨਾਦ, ਸਭ ਦੇ ਅੰਦਰ ਇਹ ਨਾਦ ਵੱਜ ਰਿਹਾ, ਕੋਈ ਨਹੀਂ ਸੁਣ ਰਿਹਾ, ਅਜੇ ਉਸਦਾ ਮਨ ਜਾਗਿਆ। ਉਹ ਜੋ ਵੇਖਦਾ ਪਿਆ, ਸੁਣਦਾ ਪਿਆ, ਸੁਣਾਉਂਦਾ ਪਿਆ, ਆਪਣੇ ਮਨ ਵਿੱਚ ਦ੍ਰਿੜ ਵਿਸ਼ਵਾਸ ਉਸੇ 'ਤੇ ਰੱਖੋ। ਦ੍ਰਿੜਤਾ ਨਾਲ ਉਸੇ ਦਾ ਚਿੰਤਨ ਕਰੋ, ਦ੍ਰਿੜਤਾ ਨਾਲ ਉਸੇ ਨੂੰ ਯਾਦ ਕਰੋ।
ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗਰਾਚ।
ਜੋ ਸਾਰਿਆਂ ਵਿੱਚ ਪੂਰਨ ਤੌਰ 'ਤੇ ਸਮਾਇਆ ਹੋਇਆ, ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਉਸੇ ਦੇ ਰੰਗ ਦੇ ਵਿੱਚ ਰਚ ਜਾ, ਉਸੇ ਦੇ ਰੰਗ ਦਾ ਆਨੰਦ ਮਾਣ। ਹਾਂਜੀ,
ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ।
ਉਸ ਇੱਕ ਦੇ ਗੁਣ ਗਾਇਨ ਕਰਨੇ ਚਾਹੀਦੇ ਨੇ ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ। ਇਹ ਖੁਲਾਸਾ ਤਾਂ ਫਿਰ ਕਿਸੇ ਵਕਤ ਫਿਰ ਕਿ ਖੋਜ ਅੰਦਰ ਤੋਂ ਸ਼ੁਰੂ ਕਰਨੀ ਪਏ, ਸਭ ਅੰਤਰ ਸੋਈ, ਕਿਉਂਕਿ ਨਿਰਾਕਾਰ ਦੇ ਰੂਪ ਦੇ ਵਿੱਚ ਵਿਆਪਕ ਹੈ ਸਾਰਿਆਂ 'ਚ, ਸ੍ਰਿਸ਼ਟੀ ਦੇ 'ਚ, ਜੜ ਦੇ 'ਚ, ਚੇਤਨ ਦੇ 'ਚ, ਬਨਸਪਤੀ ਦੇ 'ਚ, ਪਸ਼ੂਆਂ ਦੇ 'ਚ, ਮਨੁੱਖ ਦੇ 'ਚ। ਅਤੇ ਪਰਮਾਤਮਾ ਦੀ ਖੋਜ ਕਿੱਥੋਂ ਸ਼ੁਰੂ ਕਰੀਏ? ਪਸ਼ੂਆਂ ਤੋਂ, ਬਨਸਪਤੀ ਤੋਂ, ਸੂਰਜ, ਚੰਦ, ਤਾਰਿਆਂ ਤੋਂ। ਇਹ ਸਭ ਬਾਹਰ ਨੇ, ਅੰਦਰੋਂ ਸ਼ੁਰੂ ਕਰੀਏ ਜੋ ਸਾਡੇ ਅੰਦਰ ਹੈ। ਸਭ ਅੰਤਰ ਸੋਈ, ਜੋ ਸਾਰਿਆਂ ਦੇ ਵਿੱਚ ਵਿਆਪਕ ਹੈ, ਐਸਾ ਪੂਰਨ ਪਰਿਪੂਰਨ ਪਰਮਾਤਮਾ ਉਸੇ ਦੀ ਆਰਾਧਨਾ ਕਰੀਏ, ਉਸੇ ਵਿੱਚ ਧਿਆਨ ਜੋੜੀ। ਹਾਂਜੀ,
ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ।
ਜੋ ਕਰਤਾ ਵੀ ਹੈ ਅਤੇ ਕਾਰਨ ਵੀ ਹੈ, ਅਤੇ ਕਰਨ ਲੱਗਿਆਂ, ਬਣਾਉਣ ਲੱਗਿਆਂ ਉਹ ਕਿਸੇ ਦੀ ਰਾਏ ਨਹੀਂ ਲੈਂਦਾ, ਆਪ ਹੀ ਜੋ ਹੈ ਸਮਰੱਥ ਹੈ, ਕਰਤਾ ਵੀ ਹੈ, ਕਾਰਨ ਵੀ ਹੈ, ਔਰ ਕਿਸੇ ਦੇ ਸਲਾਹ ਮਸ਼ਵਰੇ ਦੀ ਉਸਨੂੰ ਜੋ ਹੈ ਲੋੜ ਵੀ ਨਹੀਂ। ਮਹਾਰਾਜ ਤਾਂ ਐਸਾ ਕਹਿੰਦੇ ਨੇ, ਉਸਦਾ ਮਤਾ ਕੀ ਹੈ? ਅੰਤ ਨਾ ਜਾਣੇ ਕਿਆ ਮਨ ਮਨ, ਉਹਦੇ ਮਨ ਦੇ 'ਚ ਕੀ ਮਤਾ, ਉਹ ਕੀ ਕਰਨਾ ਚਾਹੁੰਦਾ? ਕੁਛ ਨਹੀਂ ਪਤਾ, ਕੁਛ ਨਹੀਂ। ਅੰਤ ਨਾ ਜਾਪੇ ਕਿਆ ਮਨ ਮਨ, ਉਹਦੇ ਮਨ ਦੇ 'ਚ ਕਿਹੜਾ ਮਤਾ ਹੈ, ਉਹ ਕੀ ਕਰਨਾ ਚਾਹੁੰਦਾ, ਕੱਲ੍ਹ ਕੀ ਹੋਵੇਗਾ? ਸਭ ਜੋਤਸ਼ੀ ਝੂਠ ਬੋਲਦਾ। ਗਣਿਤ ਵਿੱਦਿਆ ਸਹੀ ਹੋ ਸਕਦੀ ਹੈ ਜੋਤਸ਼ੀਆਂ ਜਾਂ ਫਲਿਤ ਵਿੱਦਿਆ ਐਵੇਂ ਕਪੋਲ ਕਲਪਨਾ ਇਤਨੀ ਮਹਿਲ ਸਕਦੇ, ਪਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਫਲਕ ਹੈ ਗਣਿਤ ਜੋਤਿਸ਼ ਗਲਤ ਹੈ, ਨਹੀਂ ਸਹੀ ਹੈ, ਉਹ ਬਿਲਕੁਲ ਜੋ ਹੈ ਸਹੀ ਹੈ। ਫਲਕ ਮੇਰੇ ਨਾਲ ਕੱਲ੍ਹ ਕੀ ਆਉਣਾ,
ਅਤੇ ਪਰਮਾਤਮਾ ਜਾਣਿਆ ਅਤੇ ਚਲੋ ਪਰਮਾਤਮਾ ਨੂੰ ਦੇਖ ਲਈਏ ਉਹਦੇ ਮਨ ਵਿੱਚ ਕੀ ਹੈ। ਮਹਾਰਾਜ ਕਹਿੰਦੇ ਨੇ ਉੱਥੇ ਤੱਕ ਪਹੁੰਚ ਨਹੀਂ ਹੈ, ਅੰਤ ਨਾ ਜਾ ਪੇ ਕਿਆ ਮਾਲਮ। ਉਹਦੇ ਮਨ ਵਿੱਚ ਕਿਸੇ ਵਿਅਕਤੀ ਬਾਰੇ, ਜਗਤ ਬਾਰੇ, ਗ੍ਰਹਿ ਨਛੱਤਰ ਬਾਰੇ ਕੀ ਮਤਾ, ਕੀ ਕਰਨਾ ਚਾਹੁੰਦਾ ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ, ਉਹ ਉਹੀ ਜਾਣਦਾ। ਹਾਂਜੀ,
ਖੇਨ ਮਹਿ ਥਾਕ ਉਹ ਥਾਕ ਉਹਦਾ ਇਸ ਬਿਨ ਨਹੀਂ ਕੋਈ।
ਇੱਕ ਛਿਨ ਵਿੱਚ ਸਾਜਨਾ ਕਰ ਦਿੰਦਾ, ਮਿਠਾ ਦਿੰਦਾ, ਮਿਠਾ ਦਿੰਦਾ, ਸਾਜਨਾ ਕਰ ਦਿੰਦਾ, ਐਸਾ ਕੰਮ ਇੱਕ ਛਿਨ ਵਿੱਚ ਕਰ ਦਿੰਦਾ। ਚੰਗੀ ਤਰ੍ਹਾਂ ਮੈਨੂੰ ਯਾਦ ਹੈ, 3-4 ਸਾਲ ਪਹਿਲੇ ਅਹਿਮਦਾਬਾਦ ਦੇ ਸੀ, 10 ਨਾਲ ਰਾਗੀ ਜਥੇ ਸਨ, ਜਿੱਥੇ ਤੱਕ ਮੇਰਾ ਅੰਦਾਜ਼ਾ, ਸ਼ਹਿਦ ਸਿੰਘ ਸਾਹਿਬਾਨ ਵੀ ਸਨ, ਸਾਰੇ ਗੁਜਰਾਤ ਦਾ ਭਰਮਣ ਕਰਦੇ ਅਹਿਮਦਾਬਾਦ ਆਏ। 25 ਨੂੰ ਸਾਰੇ ਜਥੇ ਜੈਪੁਰ ਲਈ ਰਵਾਨਾ ਹੋਏ, ਮੈਂ 25 ਸ਼ਾਮ ਨੂੰ ਬੰਬੇ ਤੋਂ ਹੋ ਕੇ ਜੈਪੁਰ ਪਹੁੰਚਣਾ ਸੀ, 26 ਨੂੰ ਉੱਥੇ ਪਹੁੰਚਾ ਲਾ ਗਿਆ। ਜਿਸ ਬਿਲਡਿੰਗ ਦੇ 'ਚ ਅਸੀਂ ਸਾਰੇ ਠਹਿਰੇ ਹੋਏ ਸੀ, ਸਭ ਜ਼ਮੀਨ 'ਤੇ ਆ ਗਈ, ਕੁਛ ਵੀ ਨਾ ਰਿਹਾ, ਛਿਨ ਦੇ 'ਚ, ਇੱਕ ਛਿਨ ਦੇ 'ਚ। ਔਰ ਬਾਅਦ ਦੇ 'ਚ ਤਾਂ ਪਤਾ ਚੱਲਿਆ, ਸਹਿਜੇ ਸਹਿਜੇ ਕਿਤਨੇ ਕਸਬੇ ਮਿਟ ਗਏ, ਕਿਤਨੇ ਸ਼ਹਿਰ ਮਿੱਟੀ ਹੋ ਗਏ, ਬਿਲਡਿੰਗਾਂ ਨੇਸ ਤੋਂ ਨਾਬੂਦ, ਇੱਕ ਛਿਨ ਦੇ 'ਚ, ਇੱਕ ਛਿਨ ਦੇ 'ਚ। ਸਵੇਰੇ ਦੇ ਸਮੇਂ ਕਿਧਰੇ 26 ਤਰੀਕ ਨੂੰ ਐਸਾ ਹੋਇਆ ਸੀ, ਉਲਹਾਸ ਨਗਰ, ਮੈਂ ਸਟੇਜ 'ਤੇ ਹੀ ਬੈਠਾ, ਕਥਾ ਕਰ ਰਿਹਾ ਸੀ ਅਤੇ ਸਟੇਜ ਹਿੱਲਣ ਲੱਗ ਪਈ, ਤਖ਼ਤ ਪੋਸ਼ ਸੀ ਹਿੱਲਣ ਲੱਗ ਪਿਆ, ਇਸ ਤਰ੍ਹਾਂ ਜਿਹੜਾ ਮੇਰੇ ਕੋਲ ਵਾਜਾ ਪਿਆ ਸੀ, ਸਟੇਜ ਛੋਟੀ ਸੀ, ਥੱਲੇ ਗਿਰ ਗਿਆ। ਮੈਂ ਕਿਧਰੇ ਸੋਚਿਆ ਸ਼ਾਇਦ ਮੈਨੂੰ ਹੀ ਕੋਈ ਚੱਕਰ ਆ ਗਿਆ, ਪਰ ਅੱਧੀਆਂ ਸੰਗਤਾਂ ਜਦ ਭੱਜ ਕੇ ਬਾਹਰ ਨਿਕਲੀਆਂ ਅਤੇ ਬਹੁਤੀਆਂ ਬੈਠੀਆਂ ਹੋਈਆਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੀਆਂ, ਅਤੇ ਮੈਂ ਕਿਹਾ ਪਹੁੰਚਾ ਲਾ ਗਿਆ, ਇੱਥੇ ਪਹੁੰਚਾ ਲੈ ਜੱਟ ਕੇ ਉਲਹਾਸ ਨਗਰ ਤੱਕ ਸਨ, ਬੰਬੇ ਤੱਕ ਸਨ। ਉਲਹਾਸ ਨਗਰ ਦੇ 'ਚ ਸਿਰਫ ਇੱਕ ਮਕਾਨ ਦੀਆਂ ਸੀੜੀਆਂ ਗਿਰੀਆਂ ਸਨ, ਬਾਕੀ ਕੁਛ ਵੀ ਨਹੀਂ ਹੋਇਆ, ਲੇਕਿਨ ਝਟਕੇ ਬੜੇ ਜ਼ੋਰ ਗਿਆ। ਉੱਥੇ ਮੈਂ ਇਹ ਮਹਿਸੂਸ ਕਰ ਲਿਆ ਸ਼ਾਇਦ ਮੈਨੂੰ ਕੋਈ ਦਿਮਾਗੀ ਚੱਕਰ ਆ ਗਿਆ, ਸਟੇਜ ਹਿੱਲ ਰਹੀ ਹੈ, ਵਾਜਾ ਗਿਰ ਗਿਆ ਔਰ ਸਭ ਕੁਝ ਹਿੱਲ ਰਿਹਾ ਸੀ। ਇਤਨਾ ਲੰਬਾ ਝਟਕਾ, ਛੋਟੇ ਛੋਟੇ ਝਟਕੇ ਮੈਂ ਦੇਖੇ ਸਨ, ਕਈ ਦਫ਼ਾ ਇਸ ਤਰ੍ਹਾਂ ਦਾ ਸਿਲਸਿਲਾ ਦੇਖਿਆ ਸੀ, ਪਹੁੰਚਾ ਇਤਨੇ ਲੰਬੇ ਸਮੇਂ ਦਾ ਇਹ ਮੈਂ ਪਹਿਲੀ ਦਫ਼ਾ ਦੇਖਿਆ। ਸ਼ਾਮ ਤੱਕ ਪਤਾ ਚੱਲਿਆ, ਕਿਉਂਕਿ ਟੈਲੀਫੋਨ ਸਿਸਟਮ ਕੱਟ ਚੁੱਕਿਆ ਸੀ ਗੁਜਰਾਤ ਦਾ, ਦਰਮ ਬਰਮ ਹੋ ਚੁੱਕਿਆ ਸੀ, ਸ਼ਾਮ ਤੱਕ ਤਾਂ ਪਤਾ ਚੱਲਿਆ ਬੜੀ ਤਬਾਹੀ ਹੋ ਗਈ, ਬੜੀ ਬਰਬਾਦੀ ਹੋ ਗਈ। ਅਤੇ ਖਬਰ ਮਿਲੀ ਵੀ ਗਹਿਣੇ ਜੀ, ਜਿਸ ਬਿਲਡਿੰਗ 'ਚ ਤੁਸੀਂ ਰਹਿੰਦੇ ਸੀ ਉੱਥੇ ਅੱਜ ਬਿਲਡਿੰਗ ਕੋਈ ਨਹੀਂ, ਤੁਸੀਂ ਸਾਰੇ ਜਿਹੜੇ ਠਹਿਰੇ ਸੀ ਉੱਥੇ ਮਿੱਟੀ ਹੋ ਗਈ, ਜ਼ਮੀਨ 'ਤੇ ਆ ਗਈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਨੇ ਇੱਕ ਛਿਨ ਦੇ 'ਚ ਸਾਜਨਾ ਕਰ ਦਿੰਦਾ, ਇੱਕ ਛਿਨ ਦੇ 'ਚ ਪਰਲੇ ਕਰ ਦਿੰਦਾ, ਉਥਾਪਨਾ ਕਰ ਦਿੰਦਾ। ਇਸ ਤਰ੍ਹਾਂ ਦਾ ਸ਼ਕਤੀਸ਼ਾਲੀ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਹੋਰ ਕੋਈ ਵੀ ਨਹੀਂ। ਹਾਂਜੀ,
ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ।
ਛੋਟੇ ਛੋਟੇ ਖੰਡਾਂ ਦੇ 'ਤੇ ਪੁਰੂ ਹੈ, ਬ੍ਰਹਿਮੰਡ ਦੇ 'ਚ, ਆਕਾਸ਼ ਦੇ 'ਤੇ, ਪਾਤਾਲ ਦੇ 'ਚ ਉਹੀ ਰਮਿਆ ਹੋਇਆ, ਉਹੀ ਵਿਆਪਕ ਹੈ। ਹਾਂਜੀ,
ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ।
ਸਾਧਨਾ ਕਰਦਿਆਂ ਕਰਦਿਆਂ ਜਿਸ ਨੂੰ ਇਹ ਸੂਖਸ਼ਮ ਮਤ ਪਰਮਾਤਮਾ ਆਪ ਦੇ ਦਿੰਦਾ, ਉਹਨੂੰ ਸਮਝ ਆ ਜਾਂਦੀ ਹੈ, ਉਹ ਇਹ ਜਾਣਦਾ ਹੈ ਕਿ ਉਹ ਵਿਆਪਕ ਹੈ, ਇੱਕ ਛਿਨ ਦੇ 'ਚ ਉਤਪਤੀ ਅਤੇ ਪਰਲੇ ਕਰ ਸਕਦਾ। ਸਾਰੇ ਕ੍ਰਿਸ਼ਮੇ ਹੁੰਦੇ ਨੇ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।